ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਮੰਤਰ ਮਹਾਂਪੁਰਖਨ ਕੀ ਮਨਹਿ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਉ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨ ਮੇਰਾ ਮਨ ਧੀਰੇ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਖੇਦ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਆਜੋਨੀ ਸੰਭਵਿਓ ਸੁਜਸ ਕਲ ਕਵੀਅਣ ਬਖਾਣਿਓ। ਖੇਦ ਗੂੜੋ ਕੀਓ ਹਰ ਰਾਏ ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਣੋ ਆਜੋਨੀ ਸੰਭਵਿਓ ਸੁਜਸ ਕਲ ਕਵੀਅਣ ਬਖਾਣੋ। ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣ ਗੁਰੂ ਨਾਨਕ ਅੰਗਦ ਵਰਿਓ ਗੁਰ ਅੰਗਦ ਅਮਰ ਨਿਧਾਨ ਗੁਰ ਰਾਮਦਾਸ ਅਰਜਨ ਵਰਿਓ ਪਾਰਸ ਪਰਸ ਪਰਮਾਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਦਕ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਕਰਣਾ ਨਿਧਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ। ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ, ਗੁਰੂ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਰਸ਼ਨ ਬਖਸ਼ ਕੇ ਜਗਿਆਸੂ ਜਨਾਂ ਨੂੰ ਨਿਹਾਲ ਕੀਤਾ ਹੈ। ਅੰਮ੍ਰਿਤ ਵੇਲੇ ਤੋਂ ਹੀ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰੂ ਕੀ ਬਾਣੀ ਦੇ ਜਾਪ, ਨਿਤਨੇਮ ਬਾਣੀਆਂ ਦੇ ਪਾਠ, ਆਸਾ ਜੀ ਦੀ ਵਾਰ ਦੇ ਕੀਰਤਨ, ਗੁਰੂ ਸਵਾਰਿਆਂ ਤੋਂ ਆਪ ਜੀ ਨੇ ਸਰਵਣ ਕਰਕੇ ਆਪਣਾ ਸਮਾਂ ਸਫਲਾ ਕੀਤਾ ਹੈ। ਲੜੀਵਾਰ ਗੁਰਬਾਣੀ ਦੀ ਕਥਾ ਜੋ ਆਪ ਜੀ ਰੋਜ਼ ਸਰਵਣ ਕਰਦੇ ਹੋ, ਭੱਟਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕਰ ਪੰਜਵੇਂ ਪਾਤਸ਼ਾਹ ਜੀ ਤੱਕ ਮਹਾਰਾਜ ਸਾਹਿਬ ਜੀ ਦੀ ਸਤਸੰਗ ਦੀ ਵਡਿਆਈ ਕੀਤੀ ਜੋ ਉਹਨਾਂ ਦੇ ਅਨੁਭਵ ਵਿੱਚ ਆਈ। ਸਵਈਏ ਮਹੱਲੇ ਪੰਜਵੇਂ ਕੇ ਜੋ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਸਤਤ ਵਿੱਚ ਭੱਟਾਂ ਨੇ ਕਥਨ ਕੀਤੇ ਹਨ, ਉਹਨਾਂ ਦੀ ਵਿਚਾਰ ਆਪਾਂ ਕਰਦੇ ਪਏ ਹਾਂ। ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਸ਼ਰਧਾ ਭਾਵਨਾ ਨਾਲ ਮਨ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼ ਆਪਾਂ ਵਿਚਾਰਨਾ ਹੈ, ਕਿਉਂਕਿ ਪ੍ਰੇਮ ਦਾ ਜਿਹੜਾ ਅੰਕਰ ਹੈ ਸਾਧ ਸੰਗਤ ਜੀ ਇਕਾਗਰ ਹੋਏ ਮਨ ਉੱਪਰ ਹੀ ਫੁੱਟ ਸਕਦਾ। ਕੀਰਤਨ ਮਨ ਦੇ ਖੰਡਾਰ ਨੂੰ ਦੂਰ ਕਰਨ ਦਾ ਕਲਯੁੱਗ ਵਿੱਚ ਸਭ ਤੋਂ ਉੱਤਮ ਸਾਧਨ ਮੰਨਿਆ ਗਿਆ ਹੈ। ਖਿੰਡੇ ਹੋਏ ਮਨ ਨੂੰ ਇਕਾਗਰਤਾ ਵਿੱਚ ਲਿਆਉਣ ਵਾਸਤੇ ਕੀਰਤਨ ਸਹਾਈ ਹੈ। ਇਕਾਗਰ ਹੋਏ ਮਨ ਉੱਪਰ ਫਿਰ ਸਾਧ ਸੰਗਤ ਜੀ ਕਥਾ, ਗੁਰੂ ਸਾਹਿਬ ਜੀ ਦਾ ਪਾਵਨ ਪਵਿੱਤਰ ਉਪਦੇਸ਼, ਜਨਮ ਨੂੰ ਸਫਲਾ ਕਰਨ ਵਾਸਤੇ ਗੁਰੂ ਸਾਹਿਬ ਜੀ ਨੇ ਇਹ ਆਪ ਮਾਰਗ ਸਾਧ ਸੰਗਤ ਜੀ ਪ੍ਰਗਟ ਕੀਤਾ। ਜਿਵੇਂ ਮਹਾਰਾਜ ਕਿਰਪਾ ਕਰਦੇ ਹਨ, ਗੁਰੂ ਸਾਹਿਬ ਜੀ ਦੀ ਉਸਤਤ, ਉਹਨਾਂ ਦੀ ਵਡਿਆਈ, ਉਹਨਾਂ ਦੀ ਸੋਭਾ ਕਹਿ ਸੁਣ ਕੇ ਆਪਾਂ ਆਪਣੇ ਸਮੇਂ ਨੂੰ ਸਫਲਾ ਕਰਨਾ ਹੈ। ਮਹਾਰਾਜ ਦੇ ਬਚਨ ਨੇ, ਵੱਡੇ ਕੀਆਂ ਵਡਿਆਈਆਂ, ਕਿਸ ਕਹਿਣਾ ਕਹਿਣ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਦੇ ਸਮਾਏ। ਮਹਾਰਾਜ ਇੰਨੇ ਵੱਡੇ ਨੇ, ਉਹਨਾਂ ਦੀਆਂ ਵਡਿਆਈਆਂ ਕਹਿ ਕਹਿ ਕੇ ਸਾਧ ਸੰਗਤ ਜੀ ਆਪਾਂ ਮੁਕਾ ਨਹੀਂ ਸਕਦੇ, ਕਿਉਂਕਿ ਉਹ ਬੇਅੰਤ ਵਡਿਆਈਆਂ ਦੇ ਮਾਲਕ ਹਨ। ਪਰ ਫਿਰ ਵੀ ਜਦੋਂ ਮਹਾਰਾਜ ਦੀ ਵਡਿਆਈ ਕਰਨੀ ਹੋਵੇ, ਗੁਰੂ ਸਾਹਿਬ ਜੀ ਦਾ ਹੀ ਇਹ ਸਿਧਾਂਤ ਹੈ, ਸਤਿਗੁਰ ਵੱਡਾ ਕਰਸਾ ਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਕਹਿੰਦੇ ਮਹਾਰਾਜ ਦੀ ਜਦੋਂ ਸਿਲਸਿਲਾ ਕਰਨੀ ਤਾਂ ਬਹੁਤ ਵੱਡਾ ਕਰਕੇ ਕਰਨੀ, ਬਹੁਤ ਵੱਡਾ ਮਹਾਰਾਜ ਜੀ ਨੂੰ ਕਹਿਣਾ, ਕਿਉਂਕਿ ਉਹਨਾਂ ਵਿੱਚ ਵਡਿਆਈਆਂ ਸਾਧ ਸੰਗਤ ਜੀ ਬਹੁਤ ਨੇ। ਇਹ ਵਡਿਆਈਆਂ ਭੱਟਾਂ ਨੇ ਕਥਨ ਕੀਤੀਆਂ, ਪ੍ਰੇਮ ਨਾਲ ਆਪਾਂ ਸਾਰਿਆਂ ਨੇ ਸਰਵਣ ਕਰਨਾ। ਖੇਲ ਗੂੜੋ ਕੀਓ ਹਰ ਰਾਏ, ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੀ ਸੰਸਾਰ ਦੀ ਖੇਡ ਰਚੀ, ਰਚਨਾ ਰਚੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਅਕਾਲ ਪੁਰਖ ਵਾਹਿਗੁਰੂ ਦਾ, ਹਰੀ ਰਾਜੇ ਦਾ ਸਰੂਪ ਹਨ, ਜਿਸ ਨੇ ਸੰਸਾਰ ਦੀ ਸਤਸੰਗ ਦੀ ਰਚਨਾ ਰਚੀ। ਖੇਲ ਗੂੜੋ ਕੀਓ ਹਰ ਰਾਏ, ਸੰਤੋਖ ਸਮਾਚਰਿਓ ਬਿਮਲ ਬੁੱਧ ਸਤਿਗੁਰ ਸਮਾਨੋ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜਿਹਨੇ ਸੰਸਾਰ ਦੀ ਰਚਨਾ ਰਚੀ, ਉਹਦਾ ਨਾਮ ਜਪ ਕੇ ਜਿਹਨਾਂ ਗੁਰਮੁਖਾਂ ਦੇ ਮਨ ਨੂੰ ਸੰਤੋਖ ਆਇਆ, ਉਹਨਾਂ ਨੇ ਫਿਰ ਸਾਧ ਸੰਗਤ ਜੀ ਇਹ ਅਨੁਭਵ ਕੀਤਾ, ਬਿਮਲ ਬੁੱਧ, ਨਿਰਮਲ ਬੁੱਧੀ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ 'ਚ ਸਤਿਗੁਰ ਸਮਾਣੋ, ਉਹ ਪਰਮਾਤਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਵਿੱਚ ਸਮਾਇਆ ਹੋਇਆ, ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਉਹ ਅਕਾਲ ਪੁਰਖ ਜਿਹਨੇ ਇਹ ਪੰਜਾਂ ਤੱਤਾਂ ਦੀ ਰਚਨਾ ਕਰਕੇ ਸੰਸਾਰ ਸਾਧ ਸੰਗਤ ਜੀ ਪੈਦਾ ਕੀਤਾ, ਇਹਦੀ ਉਤਪਤੀ ਕੀਤੀ, ਇਹਦੀ ਪਾਲਣਾ ਕਰਦਾ, ਇਸ ਦੀ ਲੈਤਾ ਕਰਦਾ, ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਵਿੱਚ ਸਮਾਇਆ ਹੋਇਆ। ਕਿਉਂਕਿ ਸੰਸਾਰ ਜਿਹੜਾ ਸਾਧ ਸੰਗਤ ਜੀ ਇਹ ਪਰਮਾਤਮਾ ਨੇ ਇਹਦੀ ਰਚਨਾ ਰਚੀ ਹੈ। ਭਾਵੇਂ ਸਾਇੰਟਿਸਟਾਂ ਨੇ ਸਿੱਧ ਕਰਨ ਦਾ ਯਤਨ ਕੀਤਾ ਵੀ ਸੰਸਾਰ ਦੀ ਰਚਨਾ ਕਿਵੇਂ ਹੋਈ, ਆਪੋ ਆਪਣੀ ਮਤ ਅਨੁਸਾਰ ਉਹਨਾਂ ਨੇ ਪਦਾਰਥ ਦੀ ਖੋਜ ਕੀਤੀ, ਪਰ ਗੁਰੂ ਸਾਹਿਬ ਜੀ ਦੇ ਸਾਧ ਸੰਗਤ ਜੀ ਸਿਧਾਂਤ ਨੂੰ ਪੂਰੀ ਤਰ੍ਹਾਂ ਅਜੇ ਮਨੁੱਖ ਜਾਣ ਨਹੀਂ ਸਕਿਆ। ਹੌਲੀ ਹੌਲੀ ਜਿਵੇਂ ਜਿਵੇਂ ਮਹਾਰਾਜ ਨੇ ਸਾਧ ਸੰਗਤ ਜੀ ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੁਸੀਂ ਤੇਤੀ, ਜਿੰਨੀ ਜਿੰਨੀ ਮਤ ਕਿਸੇ ਨੂੰ ਦਿੱਤੀ ਆ ਉਹਨਾਂ ਉਹਨਾਂ ਉਹ ਇਹ ਸਾਰੀ ਕੁਦਰਤ ਦਾ ਸਾਧ ਸੰਗਤ ਜੀ ਵਿਆਖਿਆਨ ਕਰਦਾ। ਪਰਮੇਸ਼ੁਰ ਦੀ ਬਣਾਈ ਹੋਈ ਇਸ ਸ੍ਰਿਸ਼ਟੀ ਦੇ ਵਿੱਚੋਂ ਇੱਕ ਵਾਰ ਕਿਸੇ ਨੇ ਸਵਾਲ ਇਹ ਸਾਧ ਸੰਗਤ ਜੀ ਕੀਤਾ ਸੀ ਕਿਸੇ ਗੁਰਮੁਖ ਉੱਤੇ, ਭਾਈ ਦੇਖੋ ਸਾਇੰਟਿਸਟਾਂ ਨੇ ਇਹ ਗੱਲ ਸਿੱਧ ਕਰ ਦਿੱਤੀ ਆ ਕਿ ਧਰਤੀ ਘੁੰਮਦੀ ਹੈ। ਸਾਇੰਟਿਸਟਾਂ ਨੇ ਇਹ ਵੀ ਸਿੱਧ ਕਰ ਦਿੱਤਾ ਭਾਈ ਇਹ ਸਾਰੀ ਪ੍ਰਕਿਰਿਆ ਸੁੱਤੇ ਸਿੱਧ ਹੋ ਰਹੀ ਹੈ। ਉਸ ਗੁਰਮੁਖ ਨੇ ਸਾਧ ਸੰਗਤ ਜੀ ਫਿਰ ਜਵਾਬ ਦਿੱਤਾ ਸੀ ਭਾਈ ਠੀਕ ਹੈ, ਸਾਇੰਟਿਸਟਾਂ ਨੇ ਇਹ ਤਾਂ ਸਿੱਧ ਕੀਤਾ ਭਾਈ ਧਰਤੀ ਘੁੰਮ ਰਹੀ ਹੈ, ਇਹਦੇ ਘੁੰਮਣ ਕਰਕੇ ਦਿਨ ਰਾਤ ਬਣਦੇ ਆ, ਇਹਦੇ ਘੁੰਮਣ ਕਰਕੇ ਰੁੱਤਾਂ 'ਚ ਤਬਦੀਲੀ ਆਉਂਦੀ ਹੈ। ਪਰ ਜਾਣਨ ਵਾਲੀ ਗੱਲ ਤਾਂ ਮੂਲ ਰੂਪ 'ਚ ਇਹ ਹੈ ਵੀ ਇਹਨੂੰ ਘੁਮਾ ਕੌਣ ਰਿਹਾ, ਘੁੰਮਦੀ ਹੈ ਇਹ ਤਾਂ ਉਹਨਾਂ ਨੇ ਸਿੱਧ ਕਰ ਦਿੱਤਾ, ਪਰ ਇਹਨੂੰ ਘੁਮਾਉਣ ਵਾਲਾ ਵੀ ਤਾਂ ਕੋਈ ਹੋਵੇਗਾ, ਘੁਮਾ ਕੌਣ ਰਿਹਾ ਇਹਨੂੰ, ਘੁਮਾ ਹੀ ਰਿਹਾ ਸਾਧ ਸੰਗਤ ਜੀ ਜਿਸ ਦੀ ਬਾਬਤ ਮਹਾਰਾਜ ਨੇ ਆਖਿਆ ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਦੇ ਆਸਰੇ ਤੇ ਸਾਰੀ ਸ੍ਰਿਸ਼ਟੀ ਅਸਲ ਵਿੱਚ ਸਾਧ ਸੰਗਤ ਜੀ ਖੜੀ ਹੈ। ਇੱਕ ਮਰਿਆਦਾ ਵਿੱਚ, ਇੱਕ ਮਰਿਆਦਾ ਦੇ ਸੂਤਰ ਵਿੱਚ ਪਰੋਇਆ ਹੋਇਆ ਅਕਾਲ ਪੁਰਖ ਵਾਹਿਗੁਰੂ ਨੇ ਸਾਰੀ ਕੁਦਰਤ ਨੂੰ ਉਸੇ ਨਿਯਮ ਵਿੱਚ ਹੀ ਸਾਧਸੰਗ ਜੀ ਸਾਰੇ ਤੱਤ ਕੰਮ ਕਰੀ ਜਾਂਦੇ। ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰੀਆਓ। ਸਾਰਾ ਕੁਝ ਉਸ ਪਰਮਾਤਮਾ ਦੇ ਭੈ 'ਚ, ਉਹਦੇ ਭਾਣੇ 'ਚ, ਉਹਦੀ ਆਗਿਆ 'ਚ, ਉਹਦੀ ਰਜ਼ਾ 'ਚ। ਥੋੜ੍ਹਾ ਕੁ ਨਿਯਮ ਜੇ ਸਾਧਸੰਗ ਜੀ ਇਹ ਉਹਦੀ ਭੈ ਤੋਂ ਬਾਹਰ ਜਾ ਕੇ ਤੋੜ ਦੇਣ ਤਾਂ ਇੱਕ ਮਿੰਟ 'ਚ ਹੀ ਕੁਝ ਦਾ ਕੁਝ ਬਣਾ ਦੇਣਗੇ। ਪਰ ਹਵਾ ਉਹਦੇ ਭੈ 'ਚ ਚੱਲਦੀ ਹੈ, ਪਾਣੀ ਉਹਦੇ ਭੈ 'ਚ ਚੱਲਦਾ, ਸਾਰੇ ਤੱਤ ਉਸ ਪਰਮਾਤਮਾ ਦੇ ਭੈ 'ਚ ਨੇ। ਉਹ ਪਰਮਾਤਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਵਿੱਚ ਸਮਾਇਆ ਹੋਇਆ ਇਹ ਭੱਟ ਕਹਿ ਰਿਹਾ। ਜਿਸ ਪਰਮਾਤਮਾ ਨੇ ਤੱਤ ਪੈਦਾ ਕੀਤੇ, ਸ੍ਰਿਸ਼ਟੀ ਦੀ ਰਚਨਾ ਕੀਤੀ, ਉਹ ਪਰਮਾਤਮਾ ਬਿਮਲ ਬੁੱਧ ਸਤਿਗੁਰ ਸਮਾਨ ਹੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵਿੱਚ ਸਮਾਇਆ ਹੋਇਆ ਹੈ। ਅਜੂਨੀ ਸੰਭਵ ਹੈ ਉਹ, ਫਿਰ ਉਹ ਪਰਮਾਤਮਾ ਜਿਹੜਾ ਅਜੂਨੀ ਹੈ, ਦੁਨੀਆਂ ਵਿੱਚ ਨਹੀਂ ਆਉਂਦਾ, ਜੰਮਦਾ ਮਰਦਾ ਨਹੀਂ। ਸੁਜਸ ਕਲ ਕਵੀ ਅਣ ਬਖਾਣਿਓ, ਉਸ ਪਰਮਾਤਮਾ ਦੇ ਰੂਪ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜਸ ਵਡਿਆਈ ਕਹਿੰਦੇ ਨੇ, ਇਹ ਕਲ ਭੱਟ ਨੇ ਸਾਧਸੰਗ ਜੀ ਕਹਿੰਦੇ ਕਥਨ ਕੀਤੀ। ਭੱਟ ਕਲ ਕਹਿ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਸੰਸਾਰ ਬਣਾਇਆ, ਉਹ ਗੁਰੂ ਅਰਜਨ ਦੇਵ ਸਾਹਿਬ ਜੀ ਵਿੱਚ ਸਮਾਇਆ ਹੋਇਆ, ਉਹ ਪਰਮਾਤਮਾ ਜਿਹੜਾ ਦੁਨੀਆਂ ਤੋਂ ਰਹਿਤ ਹੈ ਅਤੇ ਆਪਣੇ ਆਪ ਤੋਂ ਪ੍ਰਗਟ, ਉਸ ਦੀ ਵਡਿਆ ਉਸ ਦੇ ਸਰੂਪ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਡਿਆਈ ਕਹਿੰਦੇ ਨੇ ਅਸਲ ਵਿੱਚ ਅਸੀਂ ਕਰਦੇ ਪਏ। ਗੁਰੂ ਨਾਨਕ ਅੰਗਦ ਵਰਿਓ, ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਵਰੋਸ ਆਏ ਗਏ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ। ਅੰਗਦ ਅਮਰ ਨਿਧਾਨ, ਕਹਿੰਦੇ ਸਭ ਗੁਣਾਂ ਦਾ ਖਜ਼ਾਨਾ ਫਿਰ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਤੋਂ ਵਰੋਸ ਆਏ ਗਏ। ਗੁਰੂ ਰਾਮਦਾਸ ਅਰਜਨ ਵਰਿਓ, ਅਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਵਰੋਸ ਆਏ ਗੁਰੂ ਅਰਜਨ ਦੇਵ ਮਹਾਰਾਜ ਜੀ। ਪਾਰਸ ਪਰਸ ਪ੍ਰਮਾਣ, ਕਹਿੰਦੇ ਪਾਰਸ ਵਰਗੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਚਰਨ ਪਰਸ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਪਾਰਸ ਰੂਪ ਹੋ ਗਏ। ਉਵੇਂ ਪਾਰਸ ਸਾਧ ਸੰਗਤ ਜੀ ਲੋਹੇ ਨੂੰ ਸੋਨਾ ਕਰ ਸਕਦਾ, ਕਹਿੰਦੇ ਅੱਠ ਧਾਤਾਂ ਪਾਰਸ ਨਾਲ ਸੁਹਾ ਦਿੱਤੀਆਂ ਜਾਣ ਤੇ ਸੋਨਾ ਬਣ ਜਾਣਗੀਆਂ। ਪਰ ਪਾਰਸ ਵਿੱਚ ਇਹ ਗੁਣ ਨਹੀਂ ਵੀ ਕਿਸੇ ਨੂੰ ਪਾਰਸ ਬਣਾ ਸਕੇ। ਵਿਦਵਾਨਾਂ ਨੇ ਕਿਹਾ, ਪਾਰਸ ਮੈਂ ਔਰ ਸੰਤ ਮੈਂ ਬੜੋ ਅੰਤਰੋ ਜਾਣ, ਵੈ ਲੋਹਾ ਕੰਚਨ ਕਰੇ ਵੈ ਕਰੇ ਆਪ ਸਮਾਨ। ਕਹਿੰਦੇ ਸੰਤ ਵਿੱਚ ਤੇ ਪਾਰਸ ਵਿੱਚ ਇਹੀ ਅੰਤਰ ਹੈ, ਪਾਰਸ ਸਿਰਫ ਲੋਹੇ ਨੂੰ ਸੋਨਾ ਕਰ ਸਕਦਾ, ਪਾਰਸ ਕਿਸੇ ਵੀ ਚੀਜ਼ ਨੂੰ ਪਾਰਸ ਨਹੀਂ ਬਣਾ ਸਕਦਾ, ਸੰਤ ਸਾਧਸੰਗ ਜੀ ਆਪਣੀ ਸ਼ਰਨ ਵਿੱਚ ਆਉਣ ਵਾਲੇ ਨੂੰ ਸੰਤ ਬਣਾ ਸਕਦਾ। ਪਾਰਸ ਮੈਂ ਔਰ ਸੰਤ ਮੈਂ ਵੱਡੋ ਅੰਤਰੋ ਜਾਣ, ਕਹਿੰਦੇ ਵੱਡਾ ਅੰਤਰ ਪਾਰਸ ਵਿੱਚ ਸੰਤ ਵਿੱਚ ਗੁਰੂ ਵਿੱਚ ਇਹੀ ਹੈ। ਵੈ ਲੋਹਾ ਕੰਚਨ ਕਰੇ, ਉਹ ਲੋਹੇ ਨੂੰ ਸੋਨਾ ਕਰ ਦਿੰਦਾ, ਵਹਿ ਕਰੇ ਆਪ ਸਮਾਨ, ਉਹ ਸਾਧਸੰਗਤ ਜੀ ਆਪਣੇ ਵਰਗਾ ਬਣਾ ਲੈਂਦਾ ਆਪਣੇ ਕੋਲ ਆਉਣ ਵਾਲੇ। ਪਾਰਸ ਪਰਸ ਪ੍ਰਮਾਣ, ਪਾਰਸ ਰੂਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨ ਪਰਸ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਾਰਸ ਸਮਾਨ ਹੀ ਬਣ ਗਏ। ਸਦ ਜੀਵਨ ਅਰਜਨ ਅਮੋਲ ਅਜੂਨੀ ਸੰਭਵ, ਸਦਾ ਜੀਵਨ ਦੇਣ ਵਾਲੇ ਸਾਧਸੰਗਤ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇੱਕ ਇੱਕ ਬਚਨ ਅਮੋਲਕ ਹੈ। ਫਿਰ ਉਹ ਜਿਵੇਂ ਪਰਮਾਤਮਾ ਦੁਨੀਆਂ 'ਚ ਨਹੀਂ ਆਉਂਦਾ, ਗੁਰੂ ਵੀ ਦੁਨੀਆਂ 'ਚ ਨਹੀਂ ਆਉਂਦਾ। ਸੰਭਵ ਸੁੱਤੇ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ। ਜੇ ਪਰਮਾਤਮਾ ਸਾਧਸੰਗਤ ਜੀ ਦੁਨੀਆਂ 'ਚ ਨਹੀਂ ਆਉਂਦਾ ਤਾਂ ਗੁਰੂ ਸਾਹਿਬ ਜੀ ਨੇ ਤਾਂ ਉਤਾਰ ਲਿਆ ਸੰਸਾਰ 'ਤੇ। ਫਿਰ ਆਪਾਂ ਇਹ ਵਿਚਾਰ ਮਨ 'ਚ ਆ ਸਕਦੀ ਹੈ, ਭਾਈ ਉਵੇਂ ਆਪਾਂ ਕਹਿੰਦੇ ਹਾਂ ਗੁਰੂ ਸਾਹਿਬ ਪਰਮਾਤਮਾ ਰੂਪ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਫਿਰ ਗੁਰੂ ਕੀ ਬਾਣੀ ਕਹਿੰਦੀ ਪਰਮਾਤਮਾ ਜਨਮ ਮਰਨ ਤੋਂ ਰਹਿਤ ਹੈ। ਗੁਰੂ ਸਾਹਿਬ ਜੀ ਨੇ ਅਵਤਾਰ ਲਿਆ, ਫਿਰ ਪਰਮਾਤਮਾ ਰੂਪ ਗੁਰੂ ਸਾਹਿਬ ਕਿਵੇਂ ਹੋਏ? ਅਸਲ ਵਿੱਚ ਸਾਧਸੰਗਤ ਜੀ ਜਨਮ ਅਤੇ ਮੌਤ ਦੇ ਬੰਧਨ ਵਿੱਚ ਨਾ ਪਰਮਾਤਮਾ ਹੁੰਦਾ ਨਾ ਗੁਰੂ। ਗੁਰੂ ਉਸ ਸ਼ਕਤੀ ਦਾ ਨਾਂ ਹੈ ਜਿਹੜੀ ਜੰਮਣ ਮਰਨ ਤੋਂ ਉੱਪਰ ਹੈ। ਇਹ ਮਹਾਰਾਜ ਜੀ ਨੇ ਕੌਤਕ ਕਰਕੇ ਵਿਖਾਲ ਦਿੱਤਾ ਪਹਿਲੇ ਸਰੂਪ ਵਿੱਚ, ਦਸਵੇਂ ਸਰੂਪ ਵਿੱਚ। ਮਹਾਰਾਜ ਜੀ ਨੇ ਸੰਸਾਰ 'ਤੇ ਆਉਣ ਦਾ, ਅਵਤਾਰ ਲੈਣ ਦਾ ਸਾਧਸੰਗ ਜੀ ਜਿਹੜਾ ਤਰੀਕਾ, ਉਹ ਤਾਂ ਸੰਸਾਰੀ ਹੈ। ਮਾਤਾ ਤ੍ਰਿਪਤਾ ਜੀ ਦੀ ਕੁੱਖ ਨੂੰ ਭਾਗ ਲਾਇਆ, ਮਾਤਾ ਜੀ ਦੇ ਘਰ 'ਚ ਤਲਵੰਡੀ ਮਹਾਰਾਜ ਜੀ ਨੇ ਅਵਤਾਰ ਲਿਆ। ਪਰ ਸੰਸਾਰ ਤੋਂ ਜਾਣ ਲੱਗਿਆਂ ਮਹਾਰਾਜ ਜੀ ਨੇ ਦੱਸ ਦਿੱਤਾ, ਗੁਰਮੁਖੋ ਅਸਲ ਵਿੱਚ ਅਸੀਂ ਇਸ ਮਰਿਆਦਾ ਵਿੱਚ ਵੱਜੇ ਹੋਏ ਨੇ ਜਿਸ ਮਰਿਆਦਾ 'ਚ ਸੰਸਾਰ ਵੱਜਾ। ਜਨਮ ਤਾਂ ਉਹਨਾਂ ਨੇ ਇਵੇਂ ਲਿਆ ਮਹਾਰਾਜ ਨੇ ਜਿਵੇਂ ਬਾਕੀ ਸੰਸਾਰੀ ਜੀਵ ਲੈਂਦੇ, ਪਰ ਸੰਸਾਰ ਤੋਂ ਗਏ ਉਵੇਂ ਨਹੀਂ ਜਿਵੇਂ ਬਾਕੀ ਜਾਂਦੇ। ਜਾਣ ਲੱਗਿਆ ਮਹਾਰਾਜ ਜੀ ਦੇ ਸਰੀਰ ਤੋਂ ਸਾਧ ਸੰਗਤ ਜੀ ਪਤਾ ਨਹੀਂ ਲੱਗਾ ਕਿਸੇ ਨੂੰ। ਵਿਦਵਾਨਾਂ ਨੇ ਕਿਹਾ ਸਿਰਫ ਇੱਕ ਚਾਦਰ ਹੀ ਰਹਿ ਗਈ ਸੀ ਜਿਹੜੀ ਹਿੰਦੂਆਂ ਅਤੇ ਮੁਸਲਮਾਨਾਂ ਨੇ ਅੱਧੀ ਅੱਧੀ ਕੀਤੀ। ਜਿੱਥੇ ਗੁਰਦੁਆਰਾ ਕਰਤਾਰਪੁਰ ਸਾਹਿਬ ਹੈ ਉੱਥੇ ਹਿੰਦੂਆਂ ਨੇ ਉਹ ਚਾਦਰ ਸਾਧ ਸੰਗਤ ਜੀ ਦਫਨਾ ਦਿੱਤੀ, ਹਿੰਦੂਆਂ ਨੇ ਸੰਸਕਾਰ ਕਰ ਦਿੱਤਾ, ਮੁਸਲਮਾਨਾਂ ਦਫਨਾ ਦਿੱਤੀ। ਮਹਾਰਾਜ ਜੀ ਦਾ ਸਰੀਰ ਨਹੀਂ ਮਿਲਿਆ, ਸਰੀਰ ਸਮੇਤ ਹੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਗਏ। ਜਾਂ ਇਉਂ ਕਹੀਏ ਵੀ ਸਰੀਰ ਮਹਾਰਾਜ ਨੇ ਆਪਣਾ ਗੁਪਤ ਕਰ ਲਿਆ। ਇਹ ਦੱਸਣ ਵਾਸਤੇ ਸਿਰਫ ਕਿ ਸੰਸਾਰ ਦੀ ਮਰਿਆਦਾ ਸਾਡੇ 'ਤੇ ਲਾਗੂ ਨਹੀਂ ਹੁੰਦੀ। ਮਹਾਰਾਜ ਤੇ ਹੁਣ ਗੁਰੂ ਕੀ ਬਾਣੀ ਸਾਹਿਬ ਸੰਗਤ ਜੀ ਇੱਕ ਬਚਨ ਹੈ ਗੁਰੂ ਸਾਹਿਬ ਜੀ ਦੀ ਬਾਣੀ ਦਾ, ਕਹਿੰਦੇ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬਿੰਬ ਬਿਨਾਂ ਕੈਸੇ ਕੱਪੜੇ ਧੋਈ, ਘੋਰ ਬਿਨਾਂ ਕੈਸੇ ਅਸਵਾਰ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਗੁਰੂ ਸਾਹਿਬ ਜੀ ਦਾ ਗੁਰਬਾਣੀ ਦਾ ਇਹ ਬਚਨ ਸਿਧਾਂਤ ਹੈ, ਮਾਤਾ ਪਿਤਾ ਦੇ ਸੰਯੋਗ ਤੋਂ ਬਿਨਾਂ ਬਾਲਕ ਜਨਮ ਨਹੀਂ ਲੈਂਦਾ। ਹਰ ਜਨਮ ਲੈਣ ਵਾਲੇ ਦਾ ਕੋਈ ਮਾਤਾ ਪਿਤਾ ਜ਼ਰੂਰ ਹੋਵੇਗਾ, ਉਵੇਂ ਜਨਮ ਲੈ ਨਹੀਂ ਸਕਦਾ ਉਹ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਪਰ ਇਹ ਹੀ ਮਰਿਆਦਾ ਸਾਧ ਸੰਗਤ ਜੀ ਜੇ ਆਪਾਂ ਪਰਮੇਸ਼ੁਰ ਤੇ ਗੁਰੂ ਤੇ ਵੀ ਲਾਈਏ ਬਿਲਕੁਲ ਨਹੀਂ ਲੱਗੇਗੀ, ਇਹ ਸਿਰਫ ਸੰਸਾਰੀ ਜੀਵਾਂ ਵਾਸਤੇ। ਮਹਾਰਾਜ ਤੇ ਇਹ ਮਰਿਆਦਾ ਬਿਲਕੁਲ ਨਹੀਂ ਲੱਗਦੀ, ਪਰਮੇਸ਼ੁਰ ਤੇ ਬਿਲਕੁਲ ਨਹੀਂ ਲੱਗਦੀ, ਕਿਉਂਕਿ ਜਦੋਂ ਪ੍ਰਹਲਾਦ ਦੀ ਰੱਖਿਆ ਕੀਤੀ, ਹਰਨਾਕਸ਼ ਨੂੰ ਮਾਰਿਆ ਤੇ ਪ੍ਰਮਾਤਮਾ ਨਰਸਿੰਘ ਰੂਪ ਹੋ ਕੇ ਪ੍ਰਗਟ ਹੋਇਆ ਤੇ ਥੰਮ 'ਚੋਂ ਸਾਧ ਸੰਗਤ ਜੀ ਨਿਕਲਿਆ। ਉਹ ਉੱਥੇ ਕੋਈ ਮਾਤਾ ਪਿਤਾ ਨਹੀਂ ਸੀ, ਕਿਸੇ ਮਾਤਾ ਪਿਤਾ ਤੋਂ ਜਨਮ ਨਹੀਂ ਲਿਆ ਨਰਸਿੰਘ ਨੇ, ਥੰਮ ਵਿੱਚੋਂ ਪ੍ਰਗਟ ਹੋਇਆ। ਉਹੀ ਮਰਿਆਦਾ ਜੇ ਪ੍ਰਮਾਤਮਾ 'ਤੇ ਲਾਵਾਂਗੇ, ਗੁਰੂ ਸਾਹਿਬ 'ਤੇ ਲਾਵਾਂਗੇ, ਨਹੀਂ ਲੱਗੇਗੀ। ਉਹ ਬਚਨ ਸੰਸਾਰੀ ਲੋਕਾਂ ਵਾਸਤੇ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਪਰ ਪਰਮਾਤਮਾ ਅਤੇ ਗੁਰੂ 'ਤੇ ਉਹ ਮਰਿਆਦਾ ਨਹੀਂ ਲੱਗੇਗੀ। ਸਾਰੇ ਸੰਸਾਰ ਦੇ ਜੀਵ ਜਿੰਨੇ ਨੇ ਸਾਧ ਸੰਗਤ ਜੀ, ਉਹ ਇੱਕ ਮਰਿਆਦਾ ਅਨੁਸਾਰ ਹੀ ਸੰਸਾਰ 'ਤੇ ਆਉਂਦੇ ਅਤੇ ਉਸੇ ਤਰ੍ਹਾਂ ਹੀ ਸੰਸਾਰ ਤੋਂ ਜਾਂਦੇ। ਇਹ ਵੱਖਰੀ ਗੱਲ ਹੈ, ਕਿਸੇ ਦਾ ਅੰਤਮ ਸੰਸਕਾਰ ਕਰ ਦਿੰਦੇ, ਕਿਸੇ ਨੂੰ ਦਫਨਾ ਦਿੰਦੇ, ਕਿਸੇ ਨੂੰ ਪਾਣੀ 'ਚ ਜਲ ਪ੍ਰਵਾਹ ਕਰ ਦਿੰਦੇ ਆ, ਕੁਝ ਇੱਕ ਮੱਤ ਐਸੇ ਜਿਹੜੇ ਫਸਣ ਇੱਕ ਖੂਹ ਵਰਗਾ ਟੋਆ ਜਿਹਾ ਬਣਾ ਕੇ ਉੱਪਰ ਲੋਹੇ ਦਾ ਜੰਗਲਾ ਰੱਖ ਕੇ ਉਹਦੇ ਉੱਪਰ ਰੱਖ ਦਿੰਦੇ ਆ। ਪਰ ਗੁਰੂ ਸਾਹਿਬ ਜੀ ਦਾ ਸਰੀਰ ਮਿਲਿਆ ਹੀ ਨਹੀਂ ਕਿਸੇ ਨੂੰ, ਸਿਰਫ ਇਹ ਹੀ ਦੱਸਣ ਲਈ ਮਹਾਰਾਜ ਨੇ ਕੌਤਕ ਕੀਤਾ, ਗੁਰਮੁਖੋ ਇਹ ਸੰਸਾਰ ਦੀ ਮਰਿਆਦਾ ਪੁਰਸ਼ੋਤਮ ਹੋਣ ਕਰਕੇ ਅਸੀਂ ਪਾਲੀ ਜ਼ਰੂਰ ਹੈ, ਪਰ ਅਸੀਂ ਇਸ ਮਰਿਆਦਾ ਦੇ ਬੰਧਨ ਵਿੱਚ ਨਹੀਂ। ਇਸ ਲਈ ਜਿਵੇਂ ਜੇ ਪਰਮਾਤਮਾ ਅਜੂਨੀ ਹੈ ਤਾਂ ਗੁਰੂ ਵੀ ਸਾਧ ਸੰਗਤ ਜੀ ਅਜੂਨੀ। ਜੇ ਇਉਂ ਕਹਿ ਲਈਏ ਵੀ ਸੰਸਾਰੀ ਜੀਵਾਂ ਵਾਂਗ ਅਵਤਾਰ ਲੈਣ ਤੋਂ ਬਾਅਦ ਵੀ ਮਹਾਰਾਜ ਇਵੇਂ ਹੀ ਆਜ਼ਾਦ ਹੈ ਜਿਵੇਂ ਕਿਸੇ ਜੇਲ੍ਹ ਵਿੱਚ ਸਾਧ ਸੰਗਤ ਜੀ ਕੋਈ ਕੈਦੀ ਹੋਣ, ਉਹਨਾਂ ਨੂੰ ਸਜ਼ਾ ਹੋਈ ਹੈ, ਉਹ ਆਪਣਾ ਸਮਾਂ ਜੇਲ੍ਹ 'ਚ ਬਤੀਤ ਕਰਨਗੇ, ਜੇਲ੍ਹ ਦੀ ਚਾਰਦੀਵਾਰੀ ਦੇ ਅੰਦਰ ਉਹਨਾਂ ਨੂੰ ਰਹਿਣਾ ਪੈਣਾ, ਬਾਹਰ ਨਹੀਂ ਜਾ ਸਕਦੇ। ਪਰ ਉਸੇ ਜੇਲ੍ਹ ਵਿੱਚ ਸਾਧ ਸੰਗਤ ਜੀ ਉਹਨਾਂ ਦੀ ਦੇਖਭਾਲ ਕਰਨ ਵਾਲਾ ਇੱਕ ਡਾਕਟਰ ਵੀ ਰਹਿੰਦਾ, ਉਹ ਕੈਦ ਨਹੀਂ, ਉਹ ਆਜ਼ਾਦ ਹੈ, ਰਹਿੰਦਾ ਉਹ ਵੀ ਜੇਲ੍ਹ ਦੇ ਅੰਦਰ ਹੀ ਹੈ, ਪਰ ਉਹ ਆਜ਼ਾਦ ਹੈ, ਉਹ ਕੈਦ ਨਹੀਂ ਹੈ। ਕੈਦ ਸਿਰਫ ਕੈਦੀ ਨੇ, ਮੁਜਰਮ। ਡਾਕਟਰ ਆਜ਼ਾਦ ਹੈ ਭਾਵੇਂ ਹੈ ਉਹ ਵੀ ਚਾਰਦੀਵਾਰੀ ਦੇ ਅੰਦਰ ਹੀ, ਪਰ ਜਦੋਂ ਮਰਜ਼ੀ ਜਿੱਥੇ ਮਰਜ਼ੀ ਉਹ ਜਾ ਸਕਦਾ, ਜਿਹੜੇ ਕੈਦੀ ਨੇ ਉਹ ਜਾ ਨਹੀਂ ਸਕਦੇ। ਮਰਿਆਦਾ ਭਾਵੇਂ ਮਹਾਰਾਜ ਨੇ ਉਹ ਰੱਖੀ, ਪਰ ਫਿਰ ਵੀ ਉਹ ਆਜ਼ਾਦ ਨੇ, ਸੁਤੰਤਰ ਹੈ। ਇਸ ਕਰਕੇ ਜੇ ਪਰਮਾਤਮਾ ਅਜੂਨੀ ਹੈ, ਭੱਟ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵੀ ਅਜੂਨੀ ਕਹਿ ਰਹੇ, ਉਹ ਕਹਿੰਦੇ ਉਸੇ ਪਰਮਾਤਮਾ ਦਾ ਸਰੂਪ ਗੁਰੂ ਅਰਜਨ ਦੇਵ ਮਹਾਰਾਜ, ਉਹ ਵੀ ਅਜੂਨੀਆਂ ਤੋਂ ਸਾਧ ਸੰਗਤ ਜੀ ਰਹਿਤ ਨੇ। ਸਦ ਜੀਵਨ ਅਰਜਨ ਅਮੋਲ ਅਜੂਨੀ ਸੰਭਵ, ਜਿਵੇਂ ਪਰਮਾਤਮਾ ਅਜੂਨੀ ਹੈ, ਕਹਿੰਦੇ ਸਦਾ ਜੀਵਨ ਦੇਣ ਵਾਲੇ ਅਤੇ ਸਦਾ ਜੀਵਨ ਵਿੱਚ ਰਹਿਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਅਜੂਨੀ ਹੈ। ਜੇ ਪਰਮਾਤਮਾ ਸੁੱਤੇ ਪ੍ਰਕਾਸ਼ ਹੈ, ਸੰਭਵ ਦਾ ਅਰਥ ਹੁੰਦਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ, ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਵੀ ਸੁੱਤੇ ਪ੍ਰਕਾਸ਼ ਨੇ ਆਪਣੇ ਆਪ ਤੋਂ। ਭੈ ਭੰਜਨ ਪਰ ਦੁੱਖ ਨਿਵਾਰਨ, ਫਿਰ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਭੈ ਨਾਸ ਕਰਨ ਵਾਲੇ ਆ, ਮਹਾਰਾਜ ਜੀ ਦੇ ਚਰਨੀ ਲੱਗਣ ਵਾਲੇ ਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਨਹੀਂ। ਉਵੇਂ ਸੱਤ ਪ੍ਰਕਾਰ ਦਾ ਭੈ ਵਿਦਵਾਨਾਂ ਨੇ ਮੰਨਿਆ, ਉਹ ਕਹਿੰਦੇ ਨੇ ਇਹ ਭੈ ਪਰਲੋਕ ਭੈ ਜਨਮ ਵੇਦਨਾ ਜਾਤ ਅਕਸ ਮਾਤਰ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ। ਜਨਮ ਦਾ, ਮੌਤ ਦਾ, ਗੁਪਤ ਰੂਹਾਂ ਦਾ, ਆਪਣੇ ਤੋਂ ਤਕੜੇ ਦਾ, ਚੁਰਾਸੀ ਦੇ ਗੇੜ ਦਾ, ਕਈ ਪ੍ਰਕਾਰ ਦੇ ਭੈ ਨੇ। ਪਰ ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨੀ ਜਿਹੜੇ ਲੱਗੇ ਉਹਨਾਂ ਨੂੰ ਕੋਈ ਭੈ ਨਹੀਂ, ਉਹਨਾਂ ਦੇ ਸਾਰੇ ਭੈ ਲੱਥ ਗਏ। ਭੈ ਭੰਜਨ ਪਰ ਦੁੱਖ ਨਿਵਾਰਨ, ਪਰ ਹੁੰਦਾ ਪਰਾਇਆ, ਮਹਾਰਾਜ ਦਾ ਸੁਭਾਅ ਪਰਾਇਆਂ ਦੇ ਦੁੱਖ ਦੂਰ ਕਰਨੇ, ਸ਼ਰਨ ਵਿੱਚ ਆਉਣ ਵਾਲਿਆਂ ਦਾ ਭੈ ਦੂਰ ਕਰਨਾ। ਅਪਾਰ ਅਨੰਪ, ਕਹਿੰਦੇ ਫਿਰ ਉਹ ਪ੍ਰਗਟ ਹੀ ਪਾਰਾਵਾਰ ਤੋਂ ਪਰੇ ਨੇ ਗੁਰੂ ਅਰਜਨ ਦੇਵ ਮਹਾਰਾਜ, ਜਿਹੜੇ ਹਰ ਤਰ੍ਹਾਂ ਦਾ ਭੈ ਦੂਰ ਕਰਦੇ ਆ ਸ਼ਰਨ ਵਿੱਚ ਆਉਣ ਵਾਲਿਆਂ ਦਾ। ਅਗੈ ਗਹਿਣ ਭਰਾਮ ਭਰਾਂ ਦਹਿਣ ਸੀਤਲ ਸੁਖ ਦਾਤਵ। ਅਗੈ ਗਹਿਣ, ਅਗਹਿਣ ਹੁੰਦਾ ਸਾਧ ਸੰਗਤ ਜਿਹੜਾ ਫੜਿਆ ਨਾ ਜਾ ਸਕੇ, ਗਹਿਣ ਹੁੰਦਾ ਫੜਨਾ। ਅਕਾਲ ਪੁਰਖ ਵਾਹਿਗੁਰੂ ਜਿਹੜਾ ਅਗਾਹ ਹੈ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਪਰਮਾਤਮਾ ਨੂੰ ਵੀ ਸਿੱਖ ਦੇ ਹਿਰਦੇ 'ਚ ਪ੍ਰਗਟ ਕਰ ਦਿੰਦੇ ਆ, ਜਿਸ ਤੱਕ ਆਪਣੇ ਆਪ ਕਿਸੇ ਦੀ ਪਹੁੰਚ ਨਹੀਂ। ਅਗਿਆ ਗਹਿਣ ਭਰਮ ਭਰਾਂਤ, ਭਰਮ ਦੀ ਭ੍ਰਾਂਤੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਦੂਰ ਕਰਨ ਵਾਲੇ। ਭਰਮ ਹੁੰਦਾ ਸਾਧ ਸੰਗਤ ਜੀ ਜਿਹੜੀ ਵਸਤੂ ਅਸਲ ਵਿੱਚ ਦੇਖਣ ਨੂੰ ਲੱਗੇ ਪਰ ਹੋਵੇ ਨਾ, ਉਹਨੂੰ ਭਰਮ। ਉਵੇਂ ਭਗਤ ਰਵਿਦਾਸ ਜੀ ਨੇ ਸਾਧ ਸੰਗਤ ਜੀ ਭਰਮ ਦੀ ਬਾਬਤ ਕੁਝ ਬਚਨ ਕੀਤੇ। ਵਿਦਵਾਨਾਂ ਨੇ ਵੀ ਆਖਿਆ ਭਰਮ ਪੰਜ ਪ੍ਰਕਾਰ ਦਾ ਹੁੰਦਾ, ਭੇਦ ਭਰਮ ਕਰਤੱਤ ਭਰਮ ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ ਪੰਚੋਂ ਭਰਮ ਸੰਸਾਰ। ਭਰਮ ਆਪਾਂ ਉਹਨੂੰ ਕਹਿ ਸਕਦੇ ਹਾਂ ਹਨੇਰੇ ਵਿੱਚ ਰੱਸੀ ਪਈ ਹੋਵੇ ਅਤੇ ਆਪਾਂ ਨੂੰ ਦੇਖਣ ਨੂੰ ਸੱਪ ਲੱਗੇ, ਸਮਾਨ ਹਨੇਰਾ ਹੋਵੇ ਉਹਦੇ 'ਚ ਰੱਸੀ ਪਈ, ਸਮਾਨ ਹਨੇਰਾ ਉਹਨੂੰ ਕਹਿੰਦੇ, ਨਾ ਤਾਂ ਹਨੇਰਾ ਹੀ ਹੋਵੇ ਪੂਰਾ ਅਤੇ ਨਾ ਪ੍ਰਕਾਸ਼ ਹੀ ਹੋਵੇ। ਜੇ ਪੂਰਾ ਹਨੇਰਾ ਹੋਵੇ ਤਾਂ ਰੱਸੀ ਪਈ ਦਿਸਣੀ ਨਹੀਂ, ਜੇ ਪ੍ਰਕਾਸ਼ ਹੋਵੇ ਤਾਂ ਵੀ ਦਿਸ ਪੈਣਾ ਵੀ ਰੱਸੀ ਹੈ। ਸਮਾਨ ਹਨੇਰਾ ਉਹ ਹੁੰਦਾ, ਨਾ ਤਾਂ ਹਨੇਰਾ ਹੀ ਆ ਨਾ ਚਾਨਣ, ਉਹਦੇ ਵਿੱਚ ਰੱਸੀ ਪਈ, ਦੇਖਣ ਵਾਲੇ ਨੂੰ ਲੱਗੇਗਾ ਅੱਗੇ ਸੱਪ ਹੈ। ਅਸਲ ਵਿੱਚ ਸੱਪ ਹੈ ਨਹੀਂ, ਰੱਸੀ ਵਿੱਚ ਸੱਪ ਦਾ ਭਰਮ ਪੈ ਗਿਆ। ਇਹਨੂੰ ਭਰਮ ਕਹਿੰਦੇ ਆ ਵੀ ਜੋ ਦਿਸ ਰਿਹਾ ਉਹ ਹੋਵੇ ਨਾ, ਪਰ ਮਨ ਮੰਨੇ ਵੀ ਇਹ ਹੀ ਹੈ, ਉਹ ਭਰਮ ਹੈ। ਮਹਾਰਾਜ ਭਰਮ ਦੂਰ ਕਰਨ ਵਾਲੇ ਆ। ਜਿਹੜਾ ਮਨੁੱਖ ਨੂੰ ਭਰਮ ਪੈ ਗਿਆ ਵੀ ਸੰਸਾਰ ਸੱਤ ਹੈ, ਨਿਰੰਕਾਰ ਗੁਪਤ ਦਿਸ ਨਹੀਂ ਰਿਹਾ, ਪਤਾ ਨਹੀਂ ਹੈ ਕਿ ਨਹੀਂ ਹੈ, ਇਸ ਭਰਮ ਨੂੰ ਗੁਰੂ ਸਾਹਿਬ ਦੂਰ ਕਰਦੇ। ਕਹਿੰਦੇ ਆ ਗਿਆ ਗਹਿਣ ਭਰਮ ਭਰਾਂਤ ਦਹਿਣ, ਦਹਿਣ ਹੁੰਦਾ ਸਾੜਨਾ, ਸਿੱਖ ਦੇ ਹਿਰਦੇ ਦਾ ਭਰਮ ਸਾੜ ਦਿੰਦੇ ਗੁਰੂ ਅਰਜਨ ਦੇਵ ਮਹਾਰਾਜ। ਸੀਤਲ ਸੁਖ ਦਾਤਾ, ਮਹਾਰਾਜ ਜੀ ਸੀਤਲਤਾ ਦੇ ਪਹੁੰਚਣੇ, ਸੀਤਲਤਾ ਬਖਸ਼ਣ ਵਾਲੇ, ਸੁੱਖਾਂ ਦੇ ਦਾਤੇ। ਅਸੰਭਵ ਉਦਵਿਓ ਪੁਰਖ ਪੂਰਨ ਵਿਧਾਤਾ, ਕਹਿੰਦੇ ਉਹ ਗੁਰੂ ਅਰਜਨ ਦੇਵ ਮਹਾਰਾਜ ਅਕਾਲ ਪੁਰਖ ਦਾ ਪਰਿਪੂਰਨ ਸਰੂਪ ਨੇ, ਉਹ ਪਰਮਾਤਮਾ ਜਿਹੜਾ ਅਦ੍ਰਿਸ਼ ਹੈ। ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਸਮਾਇਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਜੀ ਤੱਕ ਸ਼ਬਦ ਗੁਰੂ ਸਾਹਿਬ 'ਚ ਸਮਾਇਆ ਅਤੇ ਗੁਰੂ ਸਾਹਿਬ ਸ਼ਬਦ 'ਚ ਸਮਾਏ, ਸ਼ਬਦ ਸਰੂਪ ਹੀ ਹਨ। ਸ਼ਬਦ ਅਤੇ ਗੁਰੂ ਦੋ ਨਹੀਂ, ਆਪੋ ਵਿੱਚ ਦੀ ਅਭੇਦ ਨੇ। ਪੰਜੇ ਸਰੂਪ ਨਾਨਕ ਆਦਿ ਅੰਗਦ ਅਮਰ, ਆਦਿ ਗੁਰੂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਪੰਜਵੇਂ ਸਰੂਪ ਤੱਕ ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਰਜਨ ਦੇਵ, ਕਹਿੰਦੇ ਸ਼ਬਦ ਰੂਪ ਨੇ। ਸ਼ਬਦ ਅਸਲ ਵਿੱਚ ਸਾਧ ਸੰਗਤ ਜੀ ਬ੍ਰਹਮ ਨੂੰ ਆਖੀਦਾ, ਸ਼ਬਦ ਦੇ ਅੱਖਰੀ ਅਰਥ ਨੇ ਬ੍ਰਹਮ। ਸ਼ਬਦ ਉਹ ਵੀ ਆ ਜਿਹੜਾ ਅੱਖਰਾਂ ਨਾਲ ਲਿਖਿਆ ਜਾਵੇ, ਪਰ ਸ਼ਬਦ ਲਿਖਿਆ ਹੋਇਆ ਸਾਧ ਸੰਗਤ ਜੀ ਨਾਸ ਹੁੰਦਾ, ਅਸਲ ਵਿੱਚ ਸ਼ਬਦ ਸਦਾ ਰਹਿਣ ਵਾਲਾ। ਜਿਸ ਸ਼ਬਦ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਆਖਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਸ ਸ਼ਬਦ ਦੇ ਅਰਥ ਨੇ ਬ੍ਰਹਮ, ਜਿਹੜਾ ਕਦੇ ਨਾਸ ਨਹੀਂ ਹੁੰਦਾ। ਪੰਜੇ ਪਾਤਸ਼ਾਹੀਆਂ ਕਹਿੰਦੇ ਨੇ ਸ਼ਬਦ ਦਾ ਸਰੂਪ ਨੇ, ਬ੍ਰਹਮ ਦਾ। ਧੰਨ ਧੰਨ ਗੁਰੂ ਰਾਮਦਾਸ ਗੁਰਜਨ ਪਾਰਸ ਪਰਸ ਮਿਲਾਇਓ, ਕਹਿੰਦੇ ਧੰਨ ਹਨ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੇ ਪਾਰਸ ਵਰਗੇ ਚਰਨਾਂ ਨੂੰ ਪਰਸ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਰਸ ਸਰੂਪ ਹੋਏ। ਜੈ ਜੈਕਾਰ ਜਾਸ ਜਾਗੇ ਅੰਦਰ ਮੰਦਰ ਭਾਗ ਜੁਗਤ ਸਿਵ ਰਹਿਤਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਹਿੰਦੇ ਸੰਸਾਰ 'ਤੇ ਜੈ ਜੈਕਾਰ ਹੈ ਜਿਨ੍ਹਾਂ ਦੇ ਵੱਡੇ ਭਾਗ ਹਨ। ਜੈ ਜੈਕਾਰ ਜਾਸ ਜਗ ਅੰਦਰ ਮੰਦਰ ਭਾਗ, ਮੰਦਰ ਹੁੰਦੇ ਉਜਲੇ ਵੱਡੇ, ਉਜਲੇ ਭਾਗਾਂ ਵਾਲੇ, ਉਜਲੇ ਮੱਥੇ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਾਰੇ ਸੰਸਾਰ ਅੰਦਰ ਜੈ ਜੈਕਾਰ। ਜੁਗਤ ਸਿਵ ਰਹਿਤਾ, ਹਰ ਵੇਲੇ ਮਹਾਰਾਜ ਜੁਗਤ ਹੁੰਦਾ ਜੁੜਨਾ, ਹਰ ਸਿਵ ਹੁੰਦਾ ਕਲਿਆਣ ਸਰੂਪ, ਕਲਿਆਣ ਸਰੂਪ ਪਰਮੇਸ਼ੁਰ ਨਾਲ ਹਰ ਵੇਲੇ ਜੁੜੇ ਰਹਿੰਦੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ। ਗੁਰ ਪੂਰਾ ਪਾਇਓ ਵੱਡ ਭਾਗੀ, ਕਹਿੰਦੇ ਇਹੋ ਜਿਹਾ ਪੂਰਾ ਗੁਰੂ ਵੱਡੇ ਭਾਗਾਂ ਨਾਲ ਸਾਧ ਸੰਗਤ ਜੀ ਪ੍ਰਾਪਤ ਹੁੰਦਾ। ਭਾਗ ਸਾਥ ਦੇਣ 'ਤੇ ਪੂਰੇ ਗੁਰੂ 'ਤੇ ਯਕੀਨ ਆਵੇਗਾ, ਜੇ ਮੱਥਾ ਸਾਥ ਨਾ ਦੇਵੇ ਸਾਧਸੰਗ ਜੀ, ਹਜ਼ਾਰਾਂ ਪ੍ਰਮਾਣ ਦੇਣ ਤੋਂ ਬਾਅਦ ਵੀ ਗੁਰੂ 'ਤੇ ਪ੍ਰਤੀਤ ਨਹੀਂ ਆਵੇਗੀ ਕਦੀ। ਗੁਰੂ ਸਾਹਿਬ ਜੀ ਦੇ ਬਚਨ ਹੈ ਸੋਹੀਆਂ ਦੇ, ਉਹ ਕਹਿੰਦੇ ਨੇ ਜਬ ਲਓ ਨਹੀਂ ਭਾਗ ਲਲਾਰ, ਉਹਦੇ ਤਬ ਲਓ ਭਰਮਤੇ ਫਿਰਤੇ ਬਹੁਤਾਏ। ਲਲਾਰ ਹੁੰਦਾ ਮੱਥਾ, ਉਹਦੇ ਹੁੰਦੇ ਉਜਲੇ ਚੰਗੇ। ਜਦੋਂ ਤੱਕ ਮੱਥੇ ਦੇ ਭਾਗ ਚੰਗੇ ਨਹੀਂ, ਉਦੋਂ ਤੱਕ ਕਹਿੰਦੇ ਸੰਸਾਰ ਸਮੁੰਦਰ ਦੇ ਭਰਮ 'ਚ ਹੀ ਗੋਤੇ ਖਾਵੇਗਾ ਬੰਦਾ। ਮੱਥੇ ਦੀ ਰੇਖਾ ਸਾਥ ਦੇਵੇ ਤਾਂ ਗੁਰੂ 'ਤੇ ਯਕੀਨ ਹੋਣਾ, ਵੱਡੇ ਭਾਗ ਹੋਣ ਤਾਂ ਪੂਰੇ ਗੁਰੂ ਦੀ ਪ੍ਰਾਪਤੀ ਹੈ। ਨਹੀਂ ਤਾਂ ਗੁਰੂ ਤਾਂ ਸਾਧ ਸੰਗਤ ਜੀ ਬੇਨਤੀ ਨੇ, ਕੋਈ ਕਮੀ ਨਹੀਂ ਹੈ, ਬਲਕਿ ਜਿਹੜਾ ਜਿਹਨੂੰ ਮਰਜ਼ੀ ਗੁਰੂ ਕਹਿ ਦਿੰਦਾ, ਅਤੇ ਅਖਵਾ ਵੀ ਲੈਂਦੇ ਲੋਕ ਆਪਣੇ ਆਪ ਨੂੰ ਗੁਰੂ। ਕੰਧ 'ਚ ਕਿੱਲ ਠੋਕਣਾ ਕੋਈ ਦੱਸ ਦੇਵੇ ਅਤੇ ਉਹ ਵੀ ਕਹਿੰਦਾ ਫਲਾਣਾ ਮੇਰਾ ਗੁਰੂ ਹੈ ਜਿਹਨੇ ਮੈਨੂੰ ਆਹ ਕਿੱਲ ਠੋਕਣਾ ਦੱਸਿਆ। ਕਿੱਲ ਠੋਕਣ ਦੀ ਜਾਚ ਦੱਸਣ ਵਾਲੇ ਨੂੰ ਵੀ ਲੋਕ ਗੁਰੂ ਕਹਿੰਦੇ ਆ, ਪਰ ਗੁਰਮਤ ਵਿੱਚ ਗੁਰੂ ਉਹ ਹੈ ਜਿਹੜਾ ਨਾ ਜਨਮਦਾ ਨਾ ਮਰਦਾ, ਗਿਆਨ ਕਰਵਾ ਦੇਣ ਵਾਲੀ, ਜਿਸ ਵਿੱਚ ਗਿਆਨ ਦੀ ਸਮਰੱਥਾ ਹੋਵੇ। ਤਾਂ ਚਲੋ ਜਿਹਨੂੰ ਮਰਜ਼ੀ ਕੋਈ ਗੁਰੂ ਸਾਹਿਬ ਸੰਗਤ ਜੀ ਆਖੇ, ਆਪਾਂ ਨੂੰ ਕੋਈ ਇਤਰਾਜ਼ ਵੀ ਨਹੀਂ, ਕਿਸੇ ਦੀ ਕੋਈ ਸ਼ਰਾਬ ਵੀ ਛਡਾ ਦੇਵੇ ਜੇ ਉਹਨੂੰ ਗੁਰੂ ਕਹਿੰਦਾ ਤਾਂ ਵੀ ਕੋਈ ਏਡੀ ਮਾੜੀ ਨਹੀਂ ਗੱਲ। ਪਰ ਅਸਲ ਵਿੱਚ ਜੀਵਨ ਦੀ ਸਫਲਤਾ ਪੂਰਾ ਗੁਰੂ ਕਰਵਾ ਸਕਦਾ, ਜਿਹੜਾ ਗੁਰੂ ਮਰਜ਼ੀ ਨਹੀਂ, ਜਿਹੜਾ ਪੂਰਾ ਸਿਰਫ ਉਹ ਜਨਮ ਸਫਲਾ ਕਰ ਸਕਦਾ। ਅਤੇ ਪੂਰੇ ਨੂੰ ਫਿਰ ਦੇਖਣਾ ਪੈਂਦਾ ਪੂਰਾ ਕੌਣ ਹੈ, ਕਿਉਂਕਿ ਗੁਰੂ ਸਤਿਗੁਰੂ ਜਿਹੜਾ ਮਰਜ਼ੀ ਆਪਣੇ ਨਾਂ ਨਾਲ ਲਾਈ ਫਿਰਦਾ। ਕੋਈ ਇੱਥੇ ਕਿਹੜਾ ਸੈਂਸਰ ਹੈ ਕਿਸੇ ਨੇ ਪੁੱਛਣਾ ਭਾਈ ਤੂੰ ਹੈ ਵੀ ਹੈ ਗੁਰੂ ਕਿ ਨਹੀਂ। ਪਰ ਸਿੱਖ ਨੂੰ ਦੇਖਣਾ ਪਵੇਗਾ ਜਿਸ ਗੁਰੂ ਨੂੰ ਮੈਂ ਨਮਸਕਾਰ ਕੀਤੀ ਹੈ ਪੂਰਾ ਕਿ ਜਾਂ ਕੋਈ ਕਮੀ ਹੈ। ਕਹਿੰਦੇ ਜੇ ਆਪਾਂ ਸਾਧ ਸੰਗਤ ਜੀ ਜਨਮ ਸਫਲਾ ਕਰਨਾ, ਫਿਰ ਜ਼ਰੂਰ ਵਿਚਾਰ ਕਰਨੀ ਪਵੇਗੀ ਪੂਰੇ ਅਧੂਰੇ ਦੀ। ਜੇ ਜਨਮ ਸਫਲਾ ਕਰਨ ਦਾ ਫਿਕਰ ਨਹੀਂ, ਫਿਰ ਕੋਈ ਫਿਕਰ ਆਪਾਂ ਨੂੰ ਗੁਰੂ ਬਾਰੇ ਵਿਚਾਰ ਕਰਨ ਦੀ ਵੀ ਬਹੁਤੀ ਲੋੜ ਨਹੀਂ ਹੈ। ਪਰ ਜੇ ਜਨਮ ਸਫਲਾ ਕਰਨਾ, ਫਿਰ ਜ਼ਰੂਰ ਵਿਚਾਰ ਕਰਨੀ ਪਵੇਗੀ ਪੂਰਾ ਕੌਣ ਹੈ। ਜੇ ਸਿਰਫ ਰਸਮ ਪੂਰੀ ਕਰਨੀ, ਫਿਰ ਕੋਈ ਗੱਲ ਨਹੀਂ, ਜਿੱਥੇ ਮਰਜ਼ੀ ਨਮਸਕਾਰ ਕੀਤੀ ਜਾਏ ਕੋਈ ਫਰਕ ਨਹੀਂ ਪੈਂਦਾ। ਜੇ ਆਪਾਂ ਬੱਚਾ ਪੜ੍ਹਾਉਣਾ ਹੋਵੇ ਸਾਧ ਸੰਗਤ ਜੀ, ਆਪਣੇ ਮਨ ਦੀ ਇੱਛਾ ਵੀ ਬੱਚਾ ਪੜ੍ਹਾਉਣਾ ਇਹ ਕਿਸੇ ਮਰਾਤਬੇ 'ਤੇ ਪਹੁੰਚੇ, ਫਿਰ ਜ਼ਰੂਰ ਪੁੱਛਣਾ ਪੈਂਦਾ ਵੀ ਕੋਈ ਚੰਗਾ ਟੀਚਰ ਦੱਸੋ, ਦੱਸ ਪਾਓ ਕਿਸੇ ਚੰਗੇ ਸਕੂਲ ਦੀ ਭਾਈ, ਕਿਉਂਕਿ ਮੈਂ ਬੱਚਾ ਪੜ੍ਹਾ ਕੇ ਮੈਂ ਚਾਹੁੰਦਾ ਬੱਚਾ ਕੁਝ ਬਣੇ। ਜੇ ਬੱਚਾ ਪੜ੍ਹਾਉਣਾ ਹੀ ਨਹੀਂ ਆਪਾਂ, ਫਿਰ ਸਕੂਲ ਬਾਰੇ ਵਿਚਾਰ ਕਰਨ ਦੀ ਵੀ ਕੋਈ ਲੋੜ ਨਹੀਂ, ਕਿਉਂਕਿ ਆਪਾਂ ਤਾਂ ਪੜ੍ਹਾਉਣਾ ਹੀ ਨਹੀਂ ਹੈ ਨਿਆਣੇ ਨੂੰ। ਜੇ ਪੜ੍ਹਾਉਣ ਦਾ ਫਿਕਰ ਹੈ, ਫਿਰ ਇਹ ਵੀ ਫਿਕਰ ਜ਼ਰੂਰ ਲੱਗਦਾ ਸਿਆਣੇ ਮਾਪਿਆਂ ਨੂੰ ਕਿ ਚੰਗੇ ਸਕੂਲੇ ਪਾਇਆ ਜਾਵੇ, ਚੰਗੇ ਟੀਚਰ ਨੂੰ ਇਹਦੀ ਬਾਂਹ ਫੜਾਈ ਜਾਵੇ, ਜਿਸ ਤੋਂ ਪੜ੍ਹ ਕੇ ਪਹਿਲਾਂ ਕੋਈ ਕਿਸੇ ਜੀਵਨ ਦੇ ਮਕਸਦ 'ਚ ਕਾਮਯਾਬ ਹੋਇਆ। ਜੇ ਜੇਬ 'ਚੋਂ ਪੈਸੇ ਖਰਚ ਕੇ ਸਾਧ ਸੰਗਤ ਜੀ ਮੱਝ ਲਿਆਉਣੀ ਹੋਵੇ ਬੱਚਿਆਂ ਦੇ ਦੁੱਧ ਪੀਣ ਲਈ, ਤਾਂ ਫਿਰ ਜ਼ਰੂਰ ਲੈਣ ਵਾਲਾ ਵਿਚਾਰ ਕਰਦਾ ਵੀ ਚੰਗੀ ਨਸਲ ਦੀ ਹੋਵੇ, ਬੱਚਿਆਂ ਨੂੰ ਮਾਰੇ ਹੀ ਨਾ ਕਿਤੇ ਨੇੜੇ ਗਿਆ ਨੂੰ, ਚੰਗਾ ਦੁੱਧ ਦੇਣ ਵਾਲੀ ਹੋਵੇ। ਜੇ ਜੇਬ 'ਚੋਂ ਪੈਸੇ ਖਰਚ ਕੇ ਘੋੜੀ ਦੀ ਸਵਾਰੀ ਕਰਨੀ, ਤਾਂ ਜ਼ਰੂਰ ਫਿਰ ਉਹਦੀ ਨਸਲ ਪੁੱਛਦੇ ਸਿਆਣੇ ਭਈ ਇਹ ਚੰਗੀ ਨਸਲ ਦੀ ਘੋੜੀ, ਕਿਉਂਕਿ ਪੈਸੇ ਖਰਚ ਕੇ ਲੈਣੀ। ਜੇ ਪੈਸੇ ਨਹੀਂ ਖਰਚਣੇ, ਫਿਰ ਘੋੜੀਆਂ ਮੱਝਾਂ ਬਾਰੇ ਵਿਚਾਰ ਕਰਨ ਦੀ ਵੀ ਕੋਈ ਲੋੜ ਨਹੀਂ। ਜੇ ਬੰਦਾ ਬਿਮਾਰ ਹੈ ਤੰਦਰੁਸਤੀ ਚਾਹੁੰਦਾ, ਉਹ ਜ਼ਰੂਰ ਪੁੱਛੇਗਾ ਭਾਈ ਕੋਈ ਚੰਗੇ ਡਾਕਟਰ ਦੀ ਦੱਸ ਪਾਓ, ਕਿਉਂਕਿ ਮੈਂ ਤਾਂ ਬੜੇ ਚਿਰ ਦਾ ਇੱਦਾਂ ਮੈਂ ਠੀਕ ਹੋਣਾ ਚਾਹੁੰਦਾ, ਦੱਸੋ ਕੋਈ ਚੰਗਾ ਵੈਦ ਕਿੱਥੋਂ ਮਿਲੇਗਾ। ਜੇ ਤੰਦਰੁਸਤੀ ਦੀ ਫਿਕਰ ਨਹੀਂ, ਫਿਰ ਵੈਦ ਬਾਰੇ ਵੀ ਵਿਚਾਰ ਕਰਨ ਦੀ ਕੋਈ ਲੋੜ ਨਹੀਂ, ਜੇ ਬੰਦਾ ਹੈ ਹੀ ਠੀਕ। ਜੇ ਜੀਵਨ ਦੀ ਸਫਲਤਾ ਦਾ ਫਿਕਰ ਹੈ, ਫਿਰ ਜ਼ਰੂਰ ਪੂਰੇ ਅਤੇ ਅਧੂਰੇ ਦੀ ਵਿਚਾਰ ਕਰਨੀ ਪੈਣੀ, ਕੌਣ ਹੈ ਮੇਰਾ ਜੀਵਨ ਸਫਲਾ ਕਰ ਸਕਦਾ, ਜਿਹੜਾ ਗੁਰੂ ਮਰਜ਼ੀ ਨਹੀਂ ਕਰ ਸਕਦਾ ਜੀਵਨ ਸਫਲਾ। ਹਾਂ ਜੇ ਚਿੰਤਾ ਹੀ ਨਹੀਂ ਵੀ ਆਪਾਂ ਜਨਮ ਸਫਲਾ ਕਰਨਾ, ਫਿਰ ਕੋਈ ਗੱਲ ਨਹੀਂ, ਜਿੱਥੇ ਮਰਜ਼ੀ ਨਮਸਕਾਰ ਕੀਤੀ ਜਾਏ। ਪਰ ਜੇ ਜਨਮ ਸਫਲਾ ਕਰਨਾ, ਫਿਰ ਸਾਧ ਸੰਗਤ ਜੀ ਜ਼ਰੂਰ ਦੇਖਣਾ ਪਵੇਗਾ ਪੂਰਾ ਕੌਣ ਹੈ। ਜਨਮ ਸਫਲਾ ਕੌਣ ਕਰ ਸਕਦਾ, ਮਹਾਰਾਜ ਦੇ ਬਚਨ ਉਹ ਕਹਿੰਦੇ ਨੇ ਆਪ ਮੁਕਤ, ਮੁਕਤ ਕਰੇ ਸੰਸਾਰ। ਖੁਦ ਜਿਹੜਾ ਮੁਕਤ ਹੈ ਉਹ ਕਿਸੇ ਨੂੰ ਮੁਕਤੀ ਦੇ ਸਕਦਾ, ਜਿਹੜਾ ਆਪ ਬੰਧਨਾਂ 'ਚ ਬੱਝਾ ਉਹਨੇ ਕਿਸੇ ਨੂੰ ਮੁਕਤੀ ਕੀ ਦੇਣੀ। ਇੱਕ ਇਤਿਹਾਸਕ ਸਾਧ ਸੰਗਤ ਜੀ ਸਥਾਨ ਹੈ ਮਹਾਰਾਜ ਛੇਵੇਂ ਪਾਤਸ਼ਾਹ ਜੀ ਦਾ, ਲਧਾਈ ਕੇ ਨਗਰ ਮਾਲਵੇ 'ਚ ਹੈ, ਸ਼ਾਇਦ ਕੁਝ ਗੁਰਮੁਖਾਂ ਨੇ ਦੇਖਿਆ ਵੀ ਹੋਵੇਗਾ, ਗੁਰਦੁਆਰਾ ਉੱਥੇ ਬਣਿਆ ਕਲਿਆਣ ਸਾਹਿਬ ਛੇਵੇਂ ਪਾਤਸ਼ਾਹ ਜੀ ਦਾ। ਮਹਾਰਾਜ ਨੇ ਉੱਥੇ ਇੱਕ ਸੱਪ ਦੀ ਕਲਿਆਣ ਕੀਤੀ ਹੈ, ਤਾਂ ਗੁਰਦੁਆਰੇ ਦਾ ਨਾਂ ਰੱਖਿਆ ਕਲਿਆਣ ਸਾਹਿਬ। ਅਤੇ ਇਤਿਹਾਸਕਾਰਾਂ ਲਿਖਿਆ ਜਦੋਂ ਮਹਾਰਾਜ ਗੁਰੂ ਸਾਹਿਬ ਮਹਾਰਾਜ ਤੋਂ ਵਾਪਸ ਆਉਂਦੇ ਸਨ, ਉਦੋਂ ਕਲਿਆਣ ਸਾਹਿਬ ਰੁਕੇ ਸਨ, ਉੱਥੇ ਉਹ ਸੱਪ ਆਇਆ ਸੀ ਮਹਾਰਾਜ ਜੀ ਦੇ ਚਰਨਾਂ ਵਿੱਚ, ਸਤਿਗੁਰੂ ਜੀ ਨੇ ਉਹਦੇ ਸੀਸ ਉੱਤੇ ਆਪਣਾ ਚਰਨ ਲਾਇਆ ਸੀ। ਕਹਿੰਦੇ ਸੱਪ ਦਾ ਸਰੀਰ ਫਟ ਗਿਆ ਸੀ ਉਸ ਵੇਲੇ, ਹੈਰਾਨ ਹੋ ਕੇ ਲੋਕਾਂ ਨੇ ਦੇਖਿਆ ਵੀ ਸੱਪ ਦੇ ਅੰਦਰ ਕਿਰਮ ਸਨ, ਕੀੜੇ ਚੱਲੇ ਹੋਏ। ਭਾਈ ਬੀਬੀ ਚੰਦ ਨੇ ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਇਹ ਕੀ ਕੌਤਕ ਹੈ, ਚੰਗਾ ਭਲਾ ਜਿਉਂਦਾ ਤੁਰਿਆ ਫਿਰਦਾ, ਬਾਹਰੋਂ ਤਾਂ ਨਹੀਂ ਲੱਗਦਾ ਪਰ ਅੰਦਰ ਇਹਦੇ ਕਿਰਮ ਨੇ। ਮਹਾਰਾਜ ਨੇ ਆਖਿਆ ਭਾਈ ਪੁੱਛ ਲੈਂਦੇ ਹਾਂ। ਸਤਿਗੁਰਾਂ ਨੇ ਉਹਦੇ ਵੱਲੇ ਕਿਰਪਾ ਦ੍ਰਿਸ਼ਟੀ ਕਰਕੇ ਦੇਖਿਆ, ਉਹਦੇ ਵਿੱਚੋਂ ਜਿਹੜੀ ਸਾਧ ਸੰਗਤ ਜੀ ਫਿਰ ਰੂਹ ਪ੍ਰਗਟ ਹੋਈ, ਉਹਨੇ ਮਹਾਰਾਜ ਨੂੰ ਨਮਸਕਾਰ ਕੀਤੀ। ਸਤਿਗੁਰਾਂ ਨੇ ਆਖਿਆ ਤੂੰ ਕੌਣ ਹੈ? ਉਹਨੇ ਆਖਿਆ ਮਹਾਰਾਜ ਤੁਸੀਂ ਜਾਣੀ ਜਾਣੀ ਜੇ ਤੁਸਾਂ ਕਲਿਆਣ ਕੀਤੀ ਮੇਰੀ। ਮਹਾਰਾਜ ਨੇ ਆਖਿਆ ਨਹੀਂ, ਸਾਡੇ ਸਿੱਖਾਂ ਨੂੰ ਦੱਸ ਇਹ ਪੁੱਛਦੇ ਪਈ ਕੀ ਗੱਲ ਹੈ, ਆ ਸੱਪ ਦੀ ਜੂਨ ਵਿੱਚ ਕਿਉਂ ਫਸਿਆ ਹੋਇਆ ਤੇ ਫਿਰ ਤੇਰੀ ਇਹ ਹਾਲਤ ਕਿਉਂ ਹੈ? ਉਹਨੇ ਦੱਸੀ ਸੀ ਫਿਰ ਗੱਲ। ਉੱਥੇ ਇਤਿਹਾਸ ਲਿਖਿਆ ਹੋਇਆ ਕਲਿਆਣ ਸਰ ਗੁਰਦੁਆਰੇ ਲਧਾਈ ਕੇ ਪਿੰਡ। ਉਹਨੇ ਆਖਿਆ ਮਹਾਰਾਜ ਮੈਂ ਵੀ ਲੋਕਾਂ ਕੋਲ ਮੱਥੇ ਟਿਕਾਉਂਦਾ ਸਾਂ, ਲੋਕਾਂ ਨੂੰ ਕਹਿੰਦਾ ਸਾਂ ਮੈਂ ਵੀ ਗੁਰੂ ਹਾਂ, ਤੁਹਾਡਾ ਭਲਾ ਕਰ ਦਿਆਂਗਾ, ਲੋਕਾਂ ਦੇ ਭੇਟਾ ਉਹਨਾਂ ਦੀ ਮਾਇਆ ਛਕਦਾ ਸਾਂ, ਪਰ ਸਮਰੱਥਾ ਮੇਰੇ ਵਿੱਚ ਕਿਸੇ ਨੂੰ ਪਾਰ ਉਤਾਰਨ ਦੀ ਨਹੀਂ ਸੀ, ਸਿਰਫ ਮੱਥੇ ਹੀ ਟਿਕਾਉਂਦਾ ਸਾਂ। ਮਹਾਰਾਜ ਜਦੋਂ ਮੈਂ ਸਰੀਰ ਛੱਡਿਆ, ਲੋਕਾਂ ਦੀ ਮਾਇਆ ਉੱਤੇ ਮੇਰੀ ਨਜ਼ਰ ਹੋਣ ਕਰਕੇ ਮੈਂ ਤਾਂ ਬਣਿਆ ਸੱਪ। ਗੁਰੂ ਸਾਹਿਬ ਦੇ ਬਚਨ ਅੰਤ ਕਾਲ ਜੋ ਲਛਮੀ ਸਿਮਰਿਆ ਸੀ ਚਿੰਤਾ ਮੈਂ, ਜੇ ਮਰਿਆ ਸਰਪ ਜੋਨ ਵਾਲ ਵਾਲੇ ਉੱਤਰ। ਗੁਰੂ ਸਾਹਿਬ ਜੀ ਦੀ ਬਾਣੀ ਦੇ ਬਚਨ, ਇੱਕ ਵਾਰ ਨਿਊਯਾਰਕ ਇਸ ਸ਼ਬਦ ਦੀ ਸਾਧ ਸੰਗਤ ਜੀ ਕਥਾ ਚੱਲਦੀ ਸੀ, ਅੰਤ ਕਾਲ ਜੋ ਲਛਮੀ ਸਿਮਰਿਆ। ਇੱਕ ਪ੍ਰਿੰਸੀਪਲ ਸਾਹਿਬ ਸਰਿਆਲੀ ਸਕੂਲ ਤੋਂ ਰਿਟਾਇਰ ਹੋ ਕੇ ਉੱਥੇ ਪੱਕੇ ਹੋਏ, ਉਹ ਕਹਿਣ ਲੱਗੇ ਜੀ ਤੁਸੀਂ ਆਹ ਕਥਾ ਤਾਂ ਕੀਤੀ ਹੈ ਇਸ ਸ਼ਬਦ ਦੀ, ਅੰਤਕਾਲ ਜੋ ਲਛਮੀ ਸਿਮਰਿਆ ਸੀ ਚਿੰਤਾ ਮੈਂ, ਜੇ ਮਰਿਆ ਸਰਪ ਜੋਨ ਵੱਲ ਵੱਲ ਤਰੇ, ਅੰਤਕਾਲ ਜੋ ਲੜਕੇ ਸਿਮਰੈ। ਪਰ ਮੈਂ ਨਹੀਂ ਇਸ ਗੱਲ ਨਾਲ ਸਹਿਮਤ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਪ੍ਰਿੰਸੀਪਲ ਸਾਹਿਬ ਤੁਸੀਂ ਪੜ੍ਹੇ ਲਿਖੇ ਬੰਦੇ, ਜੇ ਪੜ੍ਹੇ ਲਿਖੇ ਨੂੰ ਸਹਿਮਤ ਕਰਨਾ ਬੜਾ ਔਖਾ ਹੁੰਦਾ, ਪਰ ਚਲੋ ਤੁਸੀਂ ਦੱਸੋ ਕਿਉਂ ਨਹੀਂ ਸਹਿਮਤ, ਕਿਉਂਕਿ ਬਚਨ ਤਾਂ ਮਹਾਰਾਜ ਦੇ ਆ ਅਤੇ ਇਹਦੇ ਨਾਲ ਸਹਿਮਤ ਹੋਣਾ ਹੀ ਪੈਣਾ। ਉਹ ਕਹਿੰਦੇ ਨਹੀਂ ਠੀਕ ਹੈ ਮਹਾਰਾਜ ਦੇ ਬਚਨ ਨੇ, ਪਰ ਮੈਂ ਸਮਝਦਾ ਭਾਈ ਇਹ ਜੂਨਾ ਜਾਨਾ 'ਚ ਬੰਦਾ ਨਹੀਂ ਕੋਈ ਪੈਂਦਾ। ਮੈਂ ਕਿਹਾ ਮਹਾਰਾਜ ਤਾਂ ਪ੍ਰਤੱਖ ਕਹਿ ਰਹੇ, ਅੰਤਕਾਲ ਜੋ ਲਛਮੀ ਸਿਮਰਿਆ ਸੀ ਚਿੰਤਾ ਮੈਂ, ਜੇ ਮਰੈ ਸਰਪ ਜੋਨ ਵਾਲ ਵਾਲੇ ਉੱਤਰ। ਜਿਸ ਦੀ ਸੁਰਤ ਮਾਇਆ 'ਚ ਫਸੀ ਰਹੀ ਉਹ ਮਰ ਕੇ ਸੱਪ ਦੀ ਜੂਨ 'ਚ ਪਏਗਾ? ਉਹ ਕਹਿੰਦੇ ਨਹੀਂ, ਮੇਰਾ ਖਿਆਲ ਹੋਰ ਹੈ। ਕਹਿੰਦੇ ਮੇਰਾ ਖਿਆਲ ਇਹ ਹੈ ਭਾਈ ਅੰਤਕਾਲ ਜਿਹਨੂੰ ਮਹਾਰਾਜ ਨੇ ਆਖਿਆ ਇਹ ਮਨੁੱਖਾ ਜਨਮਾ ਅੰਤਕਾਲ ਹੈ, 84 ਲੱਖ ਆਪਾਂ ਭੋਗ ਕੇ ਆ ਗਏ ਹਾਂ, ਹੁਣ ਅੰਤਲਾ ਸਮਾਂ ਇਹਨੂੰ ਅੱਗੇ ਕਿਤੇ ਨਹੀਂ ਜਾਣਾ। ਉਹ ਕਹਿੰਦੇ ਮੇਰਾ ਮਨ ਇੱਦਾਂ ਕਹਿੰਦਾ। ਮੈਂ ਕਿਹਾ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਅੱਜ ਤੱਕ ਗੁਰਬਾਣੀ ਦੇ 9 ਟੀਕੇ ਹੋਏ ਨੇ ਅਤੇ 9 ਵਿੱਚੋਂ ਤੁਸੀਂ ਅਰਥ ਪੜ੍ਹ ਲਓ, ਅਰਥ ਇਹੀ ਬਣਨਗੇ ਵੀ ਜਿਸ ਦੀ ਸੁਰਤ ਅੰਤਲੇ ਸਮੇਂ 'ਤੇ ਮਾਇਆ 'ਚ ਫਸੀ ਰਹੀ ਉਹ ਮਰ ਕੇ ਸੱਪ ਬਣੇਗਾ। 9 ਹੀ ਟੀਕਿਆਂ ਦਾ ਤੁਸੀਂ ਪੜ੍ਹੋ, ਜਿੰਨਿਆਂ ਵਿਦਵਾਨਾਂ ਨੇ ਕੀਤੇ, ਸਭ ਤੋਂ ਪੁਰਾਤਨ ਟੀਕਾ ਫਰੀਦਕੋਟ ਹੀ ਹੈ। ਫਿਰ ਪ੍ਰਿੰਸੀਪਲ ਸਾਹਿਬ ਸਿੰਘ ਨੇ ਕੀਤਾ, ਸ਼੍ਰੋਮਣੀ ਕਮੇਟੀ ਨੇ ਟੀਕਾ ਕੀਤਾ, ਗਿਆਨੀ ਹਰਬੰਸ ਸਿੰਘ ਜੀ ਨੇ ਕੀਤਾ, ਦਮਦਮੀ ਟਕਸਾਲ ਨੇ ਟੀਕਾ ਕੀਤਾ, ਬੜੇ ਟੀਕੇ ਮੈਂ ਕਿਹਾ ਗੁਰਬਾਣੀ ਦੇ ਮਿਲਦੇ। ਕਿਤੇ ਉਹ ਵੀ ਤੁਸੀਂ ਅਰਥ ਪੜ੍ਹੋ ਇਹੀ ਹੈ ਜੋ ਮੈਂ ਤੁਹਾਨੂੰ ਦੱਸ ਰਿਹਾ, ਪਰ ਚਲੋ ਆਪਾਂ ਉਵੇਂ ਵਿਚਾਰ ਕਰ ਲੈਂਦੇ ਹਾਂ। ਤੁਸੀਂ ਛੱਡ ਦਿਓ ਇੱਕ ਵਾਰੀ ਅਰਥਾਂ ਵਾਲਿਆਂ ਨੂੰ ਪਰੇ, ਤੁਸੀਂ ਇਹ ਦੱਸੋ ਵੀ ਮਹਾਰਾਜ ਦਾ ਬਚਨ ਉਹ ਕਹਿ ਰਹੇ ਨੇ ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ। ਗੱਲ ਮੌਤ ਦੀ ਹੈ, ਇਸ ਜੀਵਨ ਦਾ ਜਿੱਥੇ ਅੰਤ ਹੈ ਉਹਦੀ ਗੱਲ ਮਹਾਰਾਜ ਕਰਦੇ ਪਏ। ਸਰਪ ਜੋਨ ਵਾਲ ਵਾਲੇ ਉੱਤਰ, ਸੱਪ ਦੀ ਜੂਨ 'ਚ ਵਾਰ ਵਾਰ ਪੈਣਾ ਪਵੇਗਾ ਉਹਨੂੰ। ਮਹਾਰਾਜ ਮਰਨ ਤੋਂ ਬਾਅਦ ਦੀ ਗੱਲ ਕਰਦੇ ਹੈ, ਲਛਮੀ ਦਾ ਸਿਮਰਨ ਕਰਨ ਵਾਲੇ ਬੰਦੇ ਦਾ ਜਦੋਂ ਜੀਵਨ ਦਾ ਅੰਤ ਹੋਇਆ, ਜਦੋਂ ਮੌਤ ਹੋਈ, ਉਦੋਂ ਬਾਅਦ ਦੇ ਜੀਵਨ ਦੀ ਗੱਲ ਹੈ। ਇਹਦਾ ਅਰਥ ਹੈ ਸਫ਼ਰ ਇਹ ਤੋਂ ਬਾਅਦ ਵੀ ਚੱਲੇਗਾ, ਮੁੱਕ ਨਹੀਂ ਗਿਆ, ਸਰੀਰ ਮੁੱਕ ਜਾਏਗਾ ਪਰ ਯਾਤਰਾ ਚੱਲਦੀ ਰਹਿਣੀ ਹੈ। ਗੁਰੂ ਸਾਹਿਬ ਦੇ ਬਚਨ 3 ਦਿਨ ਸਾਧ ਸੰਗਤ ਜੀ ਉਹਨਾਂ ਨਾਲ ਵਿਚਾਰ ਚੱਲਦੀ ਰਹੀ, ਗੁਰਦੁਆਰੇ ਰਿਚਮੰਡ ਹਿੱਲ ਦੇ ਨਾਲ ਹੀ ਉਹਨਾਂ ਦਾ ਘਰ ਸੀ, ਅਤੇ ਕਥਾ ਤੋਂ ਬਾਅਦ ਉਹਨਾਂ ਕਹਿਣਾ ਉਹ ਘਰ ਨੂੰ ਚੱਲਦੇ ਹਾਂ, ਉੱਥੇ ਗੱਫਾ ਪਾਣੀ ਛਕਾਂਗੇ, ਨਾਲੇ ਵਿਚਾਰ ਕਰ ਲਾਂਗੇ। ਅਖੀਰ 3 ਦਿਨਾਂ ਬਾਅਦ ਹੋਰ ਗੁਰਬਾਣੀ ਦੇ ਵਿੱਚੋਂ ਬਹੁਤ ਸਾਰੇ ਪ੍ਰਮਾਣ ਦੇਣ ਤੋਂ ਬਾਅਦ ਉਹ ਮੰਨੇ, ਕਹਿੰਦੇ ਅੱਜ ਮੇਰਾ ਭਰਮ ਨਿਕਲਿਆ, ਮੈਂ ਅੱਜ ਤੱਕ ਇਹੀ ਮੰਨੀ ਬੈਠਾ ਸਾਂ ਵੀ ਆਹੀ ਅੰਤਕਾਲ ਹੈ, ਇਹਨੂੰ ਬਾਅਦ ਕੁਝ ਨਹੀਂ ਹੋਣਾ, ਸਭ ਆਪਾਂ ਕੱਟ ਆਏ ਗੇੜਾ। ਮੈਂ ਬੇਨਤੀ ਕੀਤੀ ਤੁਸੀਂ ਸਿਆਣੇ ਜੇ ਇਹਨੂੰ ਬਾਅਦ ਕੁਝ ਨਹੀਂ ਹੋਣਾ, ਫਿਰ ਤਾਂ ਧਰਮ ਦੇ ਪ੍ਰਚਾਰ ਦੀ ਕੋਈ ਲੋੜ ਹੀ ਨਹੀਂ ਹੈ, ਫਿਰ ਤਾਂ ਗੁਰੂ ਸਾਹਿਬ ਜੀ ਦੇ ਅਵਤਾਰ ਲੈਣ ਦੀ ਵੀ ਕੋਈ ਜ਼ਰੂਰਤ ਨਹੀਂ ਸੀ, ਇਹਨੂੰ ਬਾਅਦ ਤਾਂ ਹੋਣਾ ਹੀ ਕੁਝ ਨਹੀਂ, ਇਹਨੂੰ ਬਾਅਦ ਤਾਂ ਵੈਸੇ ਹੀ ਮੁਕਤੇ ਹਾਂ ਆਪਾਂ ਤੁਹਾਡੇ ਖਿਆਲ ਅਨੁਸਾਰ, ਫਿਰ ਪਾਪ ਪੁੰਨ ਤੋਂ ਡਰਨ ਦੀ ਕੀ ਲੋੜ ਹੈ? ਫਿਰ ਮਹਾਰਾਜ ਦੇ ਬਚਨਾਂ ਨੂੰ ਆਪਾਂ ਕੀ ਆਖਾਂਗੇ? ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲਿਆ ਜਾਹੋ। ਮਹਾਰਾਜ ਕਹਿੰਦੇ ਆਪੇ ਬੀਜ ਆਪੇ ਹੀ ਖਾਹੋ। ਗੁਰੂ ਸਾਹਿਬ ਜੀ ਦੇ ਤਾਂ ਬਹੁਤ ਬਚਨ, ਉਹ ਕਹਿੰਦੇ ਜੈਸਾ ਬੀਜਿਆ ਤੈਸਾ ਖਾਸਾ। ਜੇ ਇਹਨੂੰ ਅੱਗੇ ਯਾਤਰਾ ਹੈ ਹੀ ਨਹੀਂ ਆਪਣੀ, ਫਿਰ ਡਰਨ ਦੀ ਲੋੜ ਹੀ ਕੋਈ ਨਹੀਂ, ਫਿਰ ਨਿਤਨੇਮ ਦੀ ਸਤਸੰਗਤ ਕਰਨ ਦੀ, ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਕਮਾਉਣ ਦੀ ਕੀ ਜ਼ਰੂਰਤ ਹੈ ਜਦੋਂ ਇਹਨੂੰ ਅੱਗੇ ਕੰਮ ਹੀ ਖਤਮ ਹੈ? ਫਿਰ ਸਾਧ ਸੰਗਤ ਜੀ ਉਹਨਾਂ ਦੇ ਮਾੜੀ ਜਿਹੀ ਗੱਲ ਸਮਝ 'ਚ ਆਈ, ਉਹਨਾਂ ਆਖਿਆ ਵੀ ਅੱਜ ਭਰਮ ਟੁੱਟਾ, ਮੈਂ ਅਸਲ ਵਿੱਚ ਇਹੀ ਮੰਨੀ ਬੈਠਾ ਸਾਂ ਵੀ ਇਹਨੂੰ ਅੱਗੇ ਕੁਝ ਨਹੀਂ ਹੈ, ਪਰ ਹੁਣ ਚਲੋ ਪਤਾ ਲੱਗ ਗਿਆ ਵੀ ਇਹਨੂੰ ਅੱਗੇ ਵੀ ਹੈ ਗੱਲ। ਮਹਾਰਾਜ ਨੇ ਆਖਿਆ ਤੂੰ ਕੌਣ ਹੈ? ਕਹਿੰਦਾ ਜੀ ਮੈਂ ਲੋਕਾਂ ਤੋਂ ਮੱਥੇ ਟਿਕਾਉਂਦਾ ਰਿਹਾ, ਬੜੀ ਮਾਇਆ ਲੋਕਾਂ ਦੀ ਛਕੀ ਆ, ਆਪਣੀ ਪੂਜਾ ਕਰਵਾਈ, ਪਰ ਸਮਰੱਥਾ ਨਹੀਂ ਸੀ ਕਿਸੇ ਨੂੰ ਪਾਰ ਉਤਾਰਨ ਦੀ। ਮੈਂ ਮਰ ਗਿਆ ਤੇ ਸੱਪ ਬਣਿਆ, ਇਹ ਸਾਰੇ ਉਹੀ ਨੇ ਜਿਵੇਂ ਜਿਵੇਂ ਮਰਦੇ ਗਏ ਮੇਰੇ 'ਚ ਕੀੜੇ ਬਣ ਕੇ ਆਉਂਦੇ ਗਏ, ਜਿਹਨਾਂ ਜਿਹੜੇ ਮੈਨੂੰ ਮੱਥਾ ਟੇਕਦੇ ਸਨ। ਮੈਂ ਤਾਂ ਡੁੱਬਣਾ ਹੀ ਸੀ, ਇਹ ਵੀ ਨਾਲ ਹੀ ਡੁੱਬੇ। ਫਿਰ ਮਹਾਰਾਜ ਨੇ, ਛੇਵੇਂ ਪਾਤਸ਼ਾਹ ਜੀ ਨੇ ਉਹਦੀ ਕਲਿਆਣ ਕੀਤੀ ਅਤੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਵੀ ਦੇਖੋ ਗੁਰਮੁਖੋ, ਗੁਰੂ ਅਖਵਾ ਲੈਣਾ ਕੋਈ ਔਖਾ ਕੰਮ ਨਹੀਂ, ਪਰ ਫਿਰ ਮੱਥਾ ਟੇਕਣ ਵਾਲੇ ਦੀ, ਸ਼ਰਨ 'ਚ ਆਉਣ ਵਾਲੇ ਦੀ ਬਾਂਹ ਫੜਨੀ, ਉਹਦਾ ਪਰਲੋਕ ਸਵਾਰਨਾ, ਵੱਡੀ ਗੱਲ ਇਹ ਆ ਸੱਚ। ਉਹ ਸਾਰੇ ਨਹੀਂ ਕਰ ਸਕਦੇ, ਬਹੁਤ ਵੱਡੇ ਭਾਗ ਹੋਣ ਫਿਰ ਪੂਰੇ ਗੁਰੂ ਦੇ ਸ਼ਰਨ ਚਰਨੀ ਕੋਈ ਆਣ ਕੇ ਲੱਗੇ, ਨਹੀਂ ਤਾਂ ਜਿਹਨੂੰ ਮਰਜ਼ੀ ਗੁਰੂ ਆ ਕੇ ਨਮਸਕਾਰ ਕਰੋ। ਪਰ ਜੇ ਜਨਮ ਸਫਲਾ ਕਰਨਾ ਫਿਰ ਜ਼ਰੂਰ ਵਿਚਾਰਨਾ ਪਏਗਾ ਪੂਰਾ ਕੌਣ ਹੈ, ਮੇਰੀ ਬਾਂਹ ਕੌਣ ਫੜ ਸਕਦਾ ਪਰਲੋਕ ਵਿੱਚ। ਕਹਿੰਦੇ ਨੇ ਪੂਰੇ ਗੁਰ ਪੂਰਾ ਪਾਇਓ ਬਟ ਭਾਗੀ ਲਿਵ ਲਾਗੀ ਮੇਦਨ ਪਰ ਸਹਿਤਾ। ਭੱਟਾ ਨੇ ਆਖਿਆ ਗੁਰੂ ਪੂਰਾ, ਗੁਰੂ ਅਰਜਨ ਦੇਵ ਮਹਾਰਾਜ ਪੂਰੇ ਗੁਰੂ ਨੇ, ਪਰ ਐਸੇ ਗੁਰੂ ਦੀ ਪ੍ਰਾਪਤੀ ਵੱਡੇ ਭਾਗਾਂ ਨਾਲ ਹੁੰਦੀ ਹੈ। ਭਾਗ ਸਾਫ ਦੇਣਗੇ, ਮੱਥੇ ਦੀ ਰੇਖਾ ਕੰਮ ਕਰੇ, ਫਿਰ ਕਿਤੇ ਜਾ ਕੇ ਪੂਰੇ ਗੁਰੂ ਨਾਲ ਮਿਲਾਪ ਹੋਵੇ। ਭਰਥਵੀ ਜੀ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਾਪ ਹੋਇਆ ਸਾਧ ਸੰਗਤ ਜੀ, ਉਦੋਂ ਉਹਨਾਂ 'ਤੇ ਕਿਰਪਾ ਹੋਈ, ਉਹਨਾਂ ਤਿੰਨ ਗ੍ਰੰਥ ਲਿਖੇ ਭਰਥਵੀ ਨੇ। ਭਰਥਵੀ ਦੇ, ਰਾਜੇ ਭਰਥਵੀ ਦੇ ਆਪਣੇ ਲਿਖੇ ਹੋਏ ਤਿੰਨ ਗ੍ਰੰਥ ਮਿਲਦੇ ਆ, ਪ੍ਰੇਮ ਸ਼ਤਕ, ਵੈਰਾਗ ਸ਼ਤਕ। ਉਹਨਾਂ ਆਪ ਲਿਖਿਆ, ਉਹ ਕਹਿੰਦੇ ਜੇ ਗੁਰੂ ਨਾਨਕ ਪਾਤਸ਼ਾਹ ਨਾਲ ਮਿਲਦੇ ਤਾਂ ਮੇਰਾ ਜੀਵਨ ਸਾਰਾ, ਮੈਂ ਰਾਜ ਭਾਗ ਵੀ ਛੱਡਿਆ, ਯੋਗੀ ਵੀ ਬਣਿਆ, ਕੰਨ ਵੀ ਪੜਵਾਏ, ਠੂਠਾ ਵੀ ਫੜਿਆ, ਲੋਕਾਂ ਘਰੇ ਮੰਗਣ ਵੀ ਗਿਆ, ਤੁਰਿਆ ਇਸ ਕਰਕੇ ਸਾਂ ਵੀ ਰਾਜ ਭਾਗ ਛੱਡ ਕੇ ਪਰਮਾਤਮਾ ਨੂੰ ਮਿਲਾਂ, ਪਰ ਜਨਮ ਹੀ ਚੱਲੇ ਚੱਲਿਆ ਸੀ ਵਿਅਰਥ ਜੇ ਗੁਰੂ ਨਾਨਕ ਪਾਤਸ਼ਾਹ ਨਾ ਮਿਲਦੇ ਤਾਂ। ਯੋਗੀ ਬਣ ਗਿਆ ਸੀ ਰਾਜਾ ਭਰਥਰੀ। ਉਹਨੇ ਲਿਖਿਆ, ਉਹ ਕਹਿੰਦਾ ਕਰ ਚਿੱਤ ਇਕਾਗਰ ਕੁਮੰਤਰ ਜਪੇ ਸ਼ਮਸ਼ਾਨਨ ਮੈਂ ਨਿਸ ਖੋਜ ਖਪੇ, ਜਬ ਹੀ ਵਸ ਕਰ ਭੂਤਨ ਕੋ ਪਰ ਕੀ ਹਰ ਦੇਹ ਬਿਭੂਤਨ ਕਹੋ। ਉਹ ਕਹਿੰਦਾ ਮੈਂ ਬੜੇ ਕੁਮੰਤਰਾਂ ਦਾ ਜਾਪ ਜਪਿਆ, ਜਾਪ ਤਾਂ ਬੜਾ ਜਪਿਆ, ਸ਼ਮਸ਼ਾਨ ਘਾਟ 'ਚ ਬੈਠ ਬੈਠ ਕੇ, ਪਾਣੀ 'ਚ ਬੈਠ ਖੜ ਖੜ ਕੇ, ਇਕਾਂਤ ਵਿੱਚ ਜਾ ਕੇ, ਪਰ ਜਿਹੜਾ ਜਾਪ ਮੈਨੂੰ ਦਿੱਤਾ ਸੀ ਉਹ ਅਸਲ ਵਿੱਚ ਮੰਤਰ ਨਹੀਂ ਸੀ, ਉਹ ਕੁਮੰਤਰ ਸੀ, ਮੈਂ ਮੰਤਰ ਸਮਝ ਕੇ ਜਪੀ ਗਿਆ। ਉਹ ਕਹਿੰਦਾ ਕਰ ਚਿੱਤ ਇਕਾਗਰ ਕੁਮੰਤਰ ਜਪੇ, ਬੜੀ ਚਿੱਤ ਦੀ ਇਕਾਗਰਤਾ ਨਾਲ ਮੈਂ ਉਹਨਾਂ ਦਾ ਜਾਪ ਕੀਤਾ, ਪਰ ਸੀ ਉਹ ਕੁਮੰਤਰ। ਸ਼ਮਸ਼ਾਨਨ ਮੈਂ ਨਿਸ ਖੋਜ ਖਪੇ, ਸਾਰੀ ਸਾਰੀ ਰਾਤ ਸ਼ਮਸ਼ਾਨਾਂ 'ਚ ਮੈਂ ਬਤੀਤ ਕੀਤੀ, ਚੌਂਕੜੇ ਮਾਰ ਕੇ ਰਾਜਾ ਭਰਥਰੀ ਕਹਿ ਰਿਹਾ। ਜਬ ਹੀ ਵਸ ਕਰ ਭੂਤਨ ਕਹੋ ਪਰ ਕੀ ਹਰ ਦੇਹ ਬਿਭੂਤਨ ਕਹੋ। ਕਹਿੰਦੇ ਨਾ ਕੁਮੰਤਰਾਂ ਨਾਲ ਕੀ ਹੋਇਆ, ਭਾਈ ਭੂਤ ਪ੍ਰੇਤ ਦਿਖਾਈ ਦੇਣ ਲੱਗ ਪਏ। ਮੈਂ ਤਾਂ ਉਹਨਾਂ ਕੋਲੋਂ ਮੁਕਤੀ ਮੰਗੀ, ਉਹ ਕਹਿੰਦੇ ਕਿਸੇ ਦਾ ਕੁਝ ਤੋੜਨਾ ਭੰਨਣਾ ਤਾਂ ਸਾਨੂੰ ਦੱਸ ਭਰਥਰੀ, ਮੁਕਤੀ ਤਾਂ ਅਸੀਂ ਦੇ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਖੁਦ ਨਹੀਂ ਮੁਕਤ, ਕੁਮੰਤਰਾਂ ਨਾਲ ਤਾਂ ਕਹਿੰਦੇ ਉਹੀ ਮਿਲਣੇ ਸੀ। ਇਹ ਤਾਂ ਕਿਰਪਾ ਕੀਤੀ ਗੁਰੂ ਨਾਨਕ ਪਾਤਸ਼ਾਹ ਨਾਲ ਮੇਲ ਹੋ ਗਿਆ ਕਿਉਂਕਿ ਪੂਰੇ ਸੀ, ਉਹਨਾਂ ਨੇ ਜਨਮ ਸਫਲਾ ਕਰ ਦਿੱਤਾ। ਭਾਗਾਂ ਦੇ ਪੂਰੇ ਹੋਣ ਤੋਂ ਬਿਨਾਂ ਪੂਰੇ ਗੁਰੂ ਦਾ ਮਿਲਾਪ ਵੀ ਨਹੀਂ ਸਾਧ ਸੰਗਤ ਜੀ ਹੋਵੇ। ਗੁਰ ਪੂਰਾ ਪਾਇਓ ਵੱਡ ਭਾਗੀ, ਵੱਡੇ ਭਾਗਾਂ ਕਰਕੇ ਕਹਿੰਦੇ ਪੂਰੇ ਗੁਰੂ ਦੀ ਪ੍ਰਾਪਤੀ। ਲਿਵ ਲਾਗੀ ਮੇਦਨ ਭਰ ਸਹਿਤਾ, ਮੇਦਨ ਹੁੰਦੀ ਧਰਤੀ, ਧਰਤੀ ਦਾ ਭਾਰ ਜਿਸ ਪਰਮਾਤਮਾ ਦੇ ਸਾਧ ਸੰਗਤ ਜੀ ਕਲਾ ਤੇ ਸ਼ਕਤੀ ਦੇ ਆਸਰੇ ਤੇ ਹੈ, ਉਸ ਪਰਮਾਤਮਾ ਨਾਲ ਇਸ ਪੂਰੇ ਗੁਰੂ, ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹਰ ਵੇਲੇ ਲਿਵ ਲੱਗੀ ਰਹਿੰਦੀ। ਇਹ ਭੱਟ ਕਹਿ ਰਹੇ, ਭੈ ਭੰਜਨ ਪਰ ਪੀਰ ਨਿਵਾਰਨ, ਭੈ ਨੂੰ ਦੂਰ ਕਰਨ ਵਾਲੇ, ਪਰਾਈ ਪੀੜ ਨੂੰ ਦੂਰ ਕਰ ਦੇਣ ਵਾਲੇ ਗੁਰੂ ਅਰਜਨ ਦੇਵ ਜੀ। ਕੱਲ ਸੁਹਾਰ ਤੂਹੇ ਜਸ ਬਗਤਾ, ਕੱਲ ਭੱਟ ਕਹਿ ਰਿਹਾ ਮਹਾਰਾਜ ਮੈਂ ਤੁਹਾਡਾ ਜਸ ਤਾਂ ਕਰਦਾ, ਹੁਣ ਮੇਰੇ ਅੰਦਰੋਂ ਇਹ ਅਨੁਭਵ ਹੋਇਆ, ਮੈਨੂੰ ਪਤਾ ਲੱਗਾ ਕਿ ਤੁਸੀਂ ਪੂਰੇ ਜੇ, ਤੁਸੀਂ ਅਜੂਨੀ ਜੇ, ਤੁਸੀਂ ਸੁੱਤੇ ਪ੍ਰਕਾਸ਼ ਜੇ, ਤੁਸੀਂ ਉਸ ਪਰਮਾਤਮਾ ਦਾ ਰੂਪ ਜੇ ਜਿਹਨੇ ਸ੍ਰਿਸ਼ਟੀ ਪੈਦਾ ਕੀਤੀ, ਤੁਹਾਡੇ 'ਚ ਤੇ ਉਸ ਪਰਮਾਤਮਾ 'ਚ ਫਰਕ ਨਹੀਂ ਹੈ। ਕੁਲ ਸੋਢੀ ਗੁਰੂ ਰਾਮਦਾਸ ਤਨ, ਤਨ ਹੁੰਦਾ ਪੁੱਤਰ, ਸੋਢੀਆਂ ਦੀ ਕੁਲ ਦੇ ਸੂਰਜ ਸਰੂਪ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਸਾਹਿਬ ਜੀ। ਕੁਲ ਸੋਢੀ ਗੁਰੂ ਰਾਮਦਾਸ ਤਨ, ਧਰਮ ਧੁਜਾ, ਕਹਿੰਦੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਧਰਮ ਦੀ ਧੁਜਾ ਨੇ। ਅਰਜਨ ਹਰ ਭਗਤਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਹਰੀ ਦੀ ਭਗਤੀ ਪ੍ਰਗਟ ਕਰਨ ਵਾਲੇ, ਧਰਮ ਦਾ ਨਿਸ਼ਾਨ, ਧਰਮ ਦੀ ਧੁਜਾ, ਗੁਰੂ ਰਾਮਦਾਸ ਮਹਾਰਾਜ ਸੋਢੀ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਨੇ। ਧਰਮ ਧੀਰ ਗੁਰਮਤਿ ਗੰਭੀਰ ਪਰ ਦੁੱਖ ਵਿਸਾਰਨ, ਕਹਿੰਦੇ ਧਰਮ ਵਿੱਚ ਪ੍ਰਪੱਕ, ਧਰਮ ਦਾ ਪ੍ਰਚਾਰ ਕਰਨ ਵਾਲੇ, ਧੀਰਜਧਾਰੀ, ਗੁਰੂ ਮਤ ਦਾ ਉਪਦੇਸ਼ ਦੇਣ ਵਾਲੇ, ਧਰਮ ਧੀਰ, ਗੁਰਮਤ ਗੰਭੀਰ ਪਰ ਦੁੱਖ ਵਿਸਾਰਨ, ਪਰਾਏ ਦੁੱਖ ਨੂੰ ਦੂਰ ਕਰ ਦੇਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ, ਸ਼ਬਦ ਸਾਰ, ਉਹਨਾਂ ਦਾ ਸ਼ਬਦ ਕਹਿੰਦੇ ਸ਼੍ਰੋਮਣੀ ਹੈ, ਸਾਰਿਆਂ ਤੋਂ ਸ੍ਰੇਸ਼ਟ, ਹਰ ਸਾਮ ਉਦਾਰ, ਹਰੀ ਵਰਗੂ ਉਦਾਤੇ ਨੇ, ਜਿਵੇਂ ਪਰਮਾਤਮਾ ਜੋ ਕੁਝ ਪਰਮਾਤਮਾ ਦੇ ਸਕਦਾ ਉਹੀ ਕੁਝ ਗੁਰੂ ਅਰਜਨ ਦੇਵ ਦੇ ਸਕਦੇ, ਹਰ ਸਾਮ ਸਾਮ ਦਾ ਬਰਾਬਰ, ਕਿਉਂਕਿ ਹਰੀ ਦੇ ਬਰਾਬਰ ਨੇ ਦਾਤੇ, ਹਰੀ 'ਚ ਤਾਂ ਪੰਜਵੇਂ ਪਾਤਸ਼ਾਹ 'ਚ ਫਰਕ ਨਹੀਂ ਹੈ। ਸ਼ਬਦ ਸਾਰ, ਹਰ ਸਾਮ ਉਦਾਰ, ਉਦਾਰ ਹੁੰਦਾ ਦਾਤਾ, ਅਹਮੇਵ ਨਿਵਾਰਨ, ਕਹਿੰਦੇ ਹੰਕਾਰ ਦੀ ਨਿਵਿਰਤੀ ਕਰਨ ਵਾਲੇ ਹਰੀ ਅਕਾਲ ਪੁਰਖ ਦੇ ਬਰਾਬਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾਤੇ ਹਨ, ਜਿਨ੍ਹਾਂ ਦਾ ਸ਼ਬਦ ਸਾਰਿਆਂ ਤੋਂ ਸ਼੍ਰੋਮਣੀ ਹੈ। ਮਹਾਦਾਨ, ਸਤਿਗੁਰ ਗਿਆਨ, ਵੱਡੇ ਦਾਨੀ ਨੇ, ਫਿਰ ਸਤਿਗੁਰੂ ਜੀ ਗਿਆਨ ਦਾ ਸਰੂਪ ਹਨ। ਮਨ ਚਾਹੋ ਨਾ ਹੁੱਟਦਾ, ਕਹਿੰਦੇ ਮਨ ਚੋਂ ਚਾਹ ਹਟਦਾ ਹੀ ਨਹੀਂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਸਤਤ ਕਰਨ ਨੂੰ। ਸਤਵੰਤ ਹਰ ਨਾਮ ਮੰਤਰ, ਕਹਿੰਦੇ ਨੇ ਸੱਚ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਿਹੜਾ ਦਿੱਤਾ ਹੋਇਆ ਨਾਮ ਗੁਰਮੰਤਰ ਹੈ। ਨਾਵ ਨਿਧ, ਨੌ ਨਿਧੀਆਂ ਦੀ ਪ੍ਰਾਪਤੀ ਕਰਵਾਉਣ ਵਾਲਾ, ਉਹ ਨਾਂ ਖੁੱਟੈ ਤੇ ਕਹਿੰਦੇ ਨੇ ਫਿਰ ਟੋਟ ਵੀ ਨਹੀਂ ਆਉਂਦੀ। ਗੁਰੂ ਸਾਹਿਬ ਜੀ ਦੇ ਸ਼ਬਦ ਦਾ ਆਸਰਾ ਲੈਣ ਵਾਲੇ ਨੂੰ ਨੌ ਨਿਧੀਆਂ ਦੀ ਪ੍ਰਾਪਤੀ, ਤੇ ਜਿੰਨੀਆਂ ਮਰਜ਼ੀ ਵਰਤੀ ਜਾਏ ਕਹਿੰਦੇ ਟੋਟ ਵੀ ਨਹੀਂ ਆਵੇਗੀ, ਬੇਅੰਤ ਖਜ਼ਾਨਿਆਂ ਦੇ ਮਾਲਕ ਬਣਾ ਦੇਗਾ ਗੁਰੂ ਸਾਹਿਬ ਜੀ ਦਾ ਮੰਤਰ, ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਨਾਮ। ਸਤਵੰਤ ਹਰ ਨਾਮ ਮੰਤਰ ਨਾਵ ਨਿਧ ਨਾ ਨਿਖੁੱਟੈ, ਗੁਰੂ ਰਾਮਦਾਸ ਤਨ ਸਰਬਮੈ ਸਹਿਜ ਚੰਦੋਵਾ ਤਾਣਿਓ, ਕਹਿੰਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਾਹਿਬਜ਼ਾਦੇ, ਤਨ ਹੁੰਦਾ ਪੁੱਤਰ, ਗੁਰੂ ਰਾਮਦਾਸ ਸਾਹਿਬ ਜੀ ਦੇ ਸਪੁੱਤਰ ਉਹਨਾਂ ਦੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਡਿਆਈ ਦਾ ਚੰਦੋਵਾ ਸਾਧਸੰਗ ਜੀ ਤਾਣਿਆ ਹੋਇਆ। ਅਸਲ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਨੇ ਵਡਿਆਈ ਦਾ ਚੰਦੋਵਾ, ਵਡਿਆਈ ਦਾ ਛਤਰ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਆਪ ਰੱਖਿਆ। ਗੁਰ ਅਰਜਨ ਕਾਲੇ ਉੱਚਰ ਹੈ ਤੈ ਰਾਜ ਯੋਗ ਰਸ ਜਾਣਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੱਲ ਭੱਟ ਤੁਹਾਡਾ ਜਸ ਉਚਾਰਨ ਕਰਦਾ ਹੋਇਆ ਕਹਿੰਦਾ ਤੁਸੀਂ ਰਾਜ ਤੇ ਯੋਗ ਦੋਨੇ ਹੀ ਮਾਣੇ ਨੇ, ਰਾਜ ਭਾਗ ਦੇ ਤਖ਼ਤ ਉੱਤੇ ਬੈਠਿਆ ਹੋਇਆ ਸਾਧਸੰਗ ਜੀ, ਕਿਸੇ ਯੋਗ ਜੁੜ ਜਾਣਾ ਪਰਮਾਤਮਾ ਨਾਲ, ਰਾਜ ਯੋਗ ਜਿਸ ਦੇ ਦਰ ਤੇ ਦੋਨੋਂ ਹੀ ਨੇ ਹੱਥ ਬੰਨ ਕੇ ਖੜੇ, ਸੰਸਾਰ ਦਾ ਵੀ ਸਾਧਸੰਗ ਜੀ ਸੁੱਖ ਤੇ ਅਕਾਲ ਪੁਰਖ ਵਾਹਿਗੁਰੂ ਵਿੱਚ ਵੀ ਅਭੇਤਾ, ਇਹ ਕਿਤੇ ਹੁੰਦੀ ਹੈ ਵੀ ਬੰਦਾ ਰਾਜ ਭਾਗ ਦਾ ਸੁੱਖ ਵੀ ਮਾਣੇ ਤੇ ਪਰਮਾਤਮਾ ਨੂੰ ਵੀ ਪ੍ਰਾਪਤ ਕਰੇ, ਨਹੀਂ ਤੇ ਰਾਜ ਭਾਗ ਦਾ ਸੁੱਖ ਮੰਨਣ ਵਾਲਾ ਪਰਮਾਤਮਾ ਨੂੰ ਮੰਨ ਕੇ ਰਾਜੀ ਨਹੀਂ ਹੁੰਦਾ। ਮਹਾਰਾਜ ਨੇ ਆਖਿਆ ਮਾਇਆ ਧਾਰੀ ਅਤ ਅੰਨਾ ਬੋਲਾ, ਕੋਈ ਤਖ਼ਤ ਉੱਤੇ ਬੈਠ ਜਾਵੇ ਬਹੁਤ ਮਾਇਆ ਹੋਵੇ ਉਹ ਤਾਂ ਫਿਰ ਅੰਨਾ ਬੋਲਾ ਹੀ ਹੁੰਦਾ, ਕੋਈ ਗੁਰਮੁਖ ਹੋਵੇਗਾ ਜਿਸ ਜਿਹੜਾ ਤਖ਼ਤ ਉੱਤੇ ਵੀ ਬੈਠਾ ਹੋਵੇ ਤੇ ਗੁਰਮੁਖ ਵੀ ਹੋਵੇ। ਅੰਨਾ ਬੋਲਾ ਆਖਿਆ ਦੇਖੋ ਤਖ਼ਤ ਤੇ ਬੈਠਣ ਵਾਲੇ ਨੂੰ, ਗੂੰਗਾ ਨਹੀਂ ਆਖਿਆ, ਵਿਚਾਰ ਕਰ ਲੈਣੀ। ਮਹਾਰਾਜ ਨੇ ਆਖਿਆ ਮਾਇਆ ਧਾਰੀ ਅੰਨਾ ਤੇ ਬੋਲਾ ਪਰ ਗੂੰਗਾ ਨਹੀਂ, ਅੰਨਾ ਗੁਰੂ ਦੇ ਦਰਸ਼ਨ ਕਰਨ ਵੱਲੋਂ ਤੇ ਬੋਲਾ ਗੁਰੂ ਦਾ ਸ਼ਬਦ ਸੁਣਨ ਵਾਲੋਂ। ਕਹਿੰਦਾ ਮੈਨੂੰ ਗੁਰੂ ਦੇ ਸ਼ਬਦ ਨੂੰ ਸੁਣਨ ਦੀ ਲੋੜ ਹੀ ਨਹੀਂ, ਮੈਂ ਬਹੁਤ ਸਿਆਣਾ ਆਪਣੇ ਆਪ 'ਚ, ਜਿਹਨੂੰ ਆਖਿਆ ਭਾਈ ਦਰਸ਼ਨ ਵੀ ਕਰ ਲਿਆ ਕਰ, ਕਹਿੰਦਾ ਲੋੜ ਹੀ ਨਹੀਂ ਦਰਸ਼ਨਾਂ ਦੀ, ਮੇਰੇ ਅੰਦਰ ਹੀ ਹੈ ਸਭ ਕੁਝ। ਬੋਲਾ ਗੂੰਗਾ ਇਸ ਕਰਕੇ ਨਹੀਂ ਆਖਿਆ, ਗੱਲਾਂ ਬਹੁਤ ਕਰਦਾ, ਉਪਦੇਸ਼ ਆਪ ਬਹੁਤ ਦੇਵੇਗਾ, ਸੁਣ ਲਈ ਰਾਜੀ ਨਹੀਂ ਬੋਲਾ ਕੰਨਾਂ ਵੱਲੋਂ, ਪਰ ਜ਼ਬਾਨ ਵੱਲੋਂ ਨਹੀਂ ਬੋਲਦਾ ਬਹੁਤ ਹੈ, ਗੂੰਗਾ ਨਹੀਂ। ਪਰ ਆਖਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਧੰਨ ਜੇ ਕੱਲ ਭੱਟ ਤੁਹਾਡੀ ਤਾਂ ਉਸਤਤ ਕਰਦਾ, ਤੁਹਾਡੇ ਦਰ ਤੇ ਰਾਜ ਤੇ ਯੋਗ ਦੋਨੋਂ ਹੱਥ ਬਣ ਕੇ ਖੜੇ, ਇੱਥੇ ਰਾਜ ਵੀ ਹੈ ਤੇ ਯੋਗ ਪਰਮਾਤਮਾ ਨਾਲ ਜੁੜਨ ਦੀ ਜੁਗਤੀ ਵੀ, ਭਾਵ ਦੋਨਾਂ ਲੋਕਾਂ ਦੇ ਸੁੱਖ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰ ਤੋਂ ਮਿਲ ਜਾਂਦੇ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਇਸ ਲੋਕ ਦੇ ਸੁੱਖ ਵੀ ਦੁਨੀਆਂ ਤੇ ਮੁੱਖ, ਦੁਨੀਆਂ ਉੱਤੇ ਵੀ ਸੁੱਖ ਹੈ ਤੇ ਪਰਲੋਕ ਵਿੱਚ ਵੀ ਮੁੱਖ ਉਜਲਾ ਸਿਰਫ ਗੁਰੂ ਦਰ ਤੋਂ ਮਿਲ ਸਕਦਾ। ਐਸੇ ਮਹਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਾਧਸੰਗ ਜੀ ਭੱਟ ਕਰਦੇ ਪਏ ਹਨ। ਪੌੜੀ ਦੀ ਸਮਾਪਤੀ ਹੋਈ, ਸਮਾਂ ਵੀ ਸਮਾਪਤ ਹੈ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਨਗੇ ਕੱਲ੍ਹ ਸਵੇਰ ਦੇ ਦੀਵਾਨਾਂ ਵਿੱਚ ਸਾਧਸੰਗ ਜੀ ਵਿਚਾਰਾਂਗੇ। ਸਾਰੇ ਕਥਾ ਕੀਰਤਨ ਦਾ, ਸਤਸੰਗਤ ਦਾ, ਸਾਧਸੰਗ ਜੀ ਆਨੰਦ ਮਾਨਣ ਦਾ ਜਿਹੜਾ ਉਦੇਸ਼, ਜਿਹੜਾ ਨਿਸ਼ਾਨਾ, ਜਿਹੜਾ ਟੀਚਾ, ਉਹ ਸਿਰਫ ਇਹ ਹੀ ਹੁੰਦਾ ਵੀ ਮਨ 'ਚ ਗੁਰੂ ਸਾਹਿਬ ਜੀ ਵਾਸਤੇ ਪਿਆਰ ਪੈਦਾ ਹੋ ਜਾਏ, ਗੁਰੂ ਸਾਹਿਬ ਜੀ ਵਾਸਤੇ ਪ੍ਰੇਮ ਆ ਜਾਏ ਮਨ ਵਿੱਚ। ਕਥਾ ਕੀਰਤਨ ਦਾ ਸਿਧਾਂਤ ਸਿਰਫ ਇਹੀ ਹੈ। ਆਪਾਂ ਤੱਤ ਕਹਿ ਲਈਏ ਵੀ ਕਥਾ ਦਾ ਤੱਤ ਕੀ ਹੈ ਜਾਂ ਲਾਭ ਕੀ ਮਿਲੇਗਾ, ਲਾਭ ਇਹ ਜੇ ਮਨ 'ਚ ਪਿਆਰ ਆ ਗਿਆ ਵੇੜੇ ਪਾਰ ਹੋ ਜਾਣਗੇ ਜੇ ਪ੍ਰੇਮ ਜਾਗ ਪਵੇ ਮਹਾਰਾਜ ਜੀ ਦੇ ਚਰਨਾਂ ਦਾ। ਸਤਿਗੁਰੂ ਜੀ ਕਿਰਪਾ ਕਰਨ, ਗੁਰੂ ਸਾਹਿਬ ਜੀ ਦੇ ਚਰਨਾਂ ਦਾ ਪਿਆਰ ਸਾਹ ਸੰਗਤ ਜੀ ਸਾਰੀਆਂ ਸੰਗਤਾਂ ਦੇ ਤੁਹਾਡੇ ਮੇਰੇ ਮਨ 'ਚ ਲੱਗੇ, ਇਹ ਅਰਦਾਸ ਬੇਨਤੀ ਭੁੱਲਾਂ ਚੁੱਕਾਂ ਦੀ ਖਿਮਾ ਜੀ। ਲੇਖਕ ਤੇ ਹਨ ਛੁੱਟੀ ਆ ਖਣ ਖਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ